जगत गुरु श्री गुरु तेग बहादुर साहिब जी महाराज। तेग बहादुर सिमरिया घर नौ निद आवै तहाए, सब थाई होए सहाय। धन गुरु तेग बहादुर साहब जी का ध्यान अपने हिरदयां च वसाओ। गुरु चरणा विच अपनिया हाजरियां लवाउंदे आखो जी सतनाम
श्री वाहे गुरु साहेब जी,
सतनाम
श्री वाहे गुरु साहेब जी। दोहरा दिल मह तिस घर बिखे, रह देव जिस माहे।
दिल्ली विच सतगुरु नौवें पातशाह जी महाराज उस घर दे विच आ रहे ने, उस हवेली च सतगुरां नूं ठहराया जा रहा मुगल हकूमत वल्लों, जिस हवेली विच उस वेले सारे दिल्ली शहर दे विच रौला प्रचलित सी कि इस हवेली च बड़ा भयानक देव रहिंदा है। क्योंकि औरंगजेब ने पुछया सी काजियां नूं भी आपां कित्थे रखीए गुरु जी नूं, वह कहते जी उस हवेली च रखिए जिथे देव रहिंदा दानव रहिंदा, कोई डरदा मारा उत्थे जांदा नहीं, दिन दे वेले भी उत्थे नहीं कोई जांदा, जदों रात नूं रखांगे ते गुरु जी आपे डरनगे भय पीत होणगे, साडा इस्लाम कबूल कर लैणगे सौखे ढंग नाल ही। तू उस वक्त औरंगजेब दे हुक्म नाल ते मौलवियां दी सलाह नाल काजियां दी सलाह नाल सतगुरु नौवें पातशाह जी महाराज जी नूं उस हवेली विच रखण वास्ते भेजण वास्ते इन्हां ने तैयारी कीती है।
जो हठ कर नर तह बस है, मारत कै तरसाहे।
इस हवेली बारे एक गल प्रचलित सी कि डरावनी हवेली है, इस हवेली दे विच अगर कोई हठ करके रहिंदा भी है, भी मैं नहीं डरदा किसे तो, जे कोई हठ करके इत्थे रहिंदा भी है, कहिंदे जां तां उह मारिया जांदा है ते जां बहुत ज्यादा डर जांदा है, भय भीत हो जांदा है ते पागल हो जांदा है। एहो जी कोई डरावनी शै है जेड़ी एदे विच रहिंदी है।
चौपाई सागरे नगर बिखै एह रोरा,
सारे नगर विच दिल्ली शहर दे विच रौला है।
नह परवेश होए को नर पोरा,
ए हवेली एहो जी भयानक है भी कोई भी बंदा इस हवेली दे दरवाजे दे विच अंदर प्रवेश करके नहीं जांदा, इस हवेली दे अंदर प्रवेश नहीं करदा।
त्रासत सकल रहै नर बाहर,
और जेड़े लोक बाहर भी किते इहदे हवेली दे कोलों दी लंघदे ने ते तां वी उहनां दे मन च डर हुंदा है, तां वी उहनां दे दिलां विच खौफ ते भय हुंदा है।
दिन मह पीना निकट होए जाहर,
दिन दे विच भी इहदे कोल जाण तों लोक कतराउंदे ने, दिन दे चानने विच भी इस हवेली दे कोल जान तो डरदे हन।
बीच जामनी बस है कौन,
जिथे दिन दे चानने च जाना लोक डरदे ने, उथे हुण रात दे समय इस हवेली च भला कौन बस सकदा सी, कौन रह सकदा सी।
ऐसो हुतो भयानक पौन,
एहो जा डरौड़ा घर है, एहो जा खौफनाक घर है।
तुर के सुर के आयस करे,
बादशाह ने हुण हुक्म कीता आग्या कीती है कि श्री गुरु तेग बहादुर साहब नूं उस हवेली च रात रखना है, बादशाह दा ए हुक्म होया।
तिस स्थान श्री गुरु उतरे,
तो बादशाह दा हुक्म सी, उहदे सिपाहियां ने हुक्म दी पालना कीती, सतगुरु श्री गुरु तेग बहादुर साहब जी महाराज जी नूं उसे हवेली विच उतारा करवाया।
चौहों दिस चौंकीदार बिठाए,
सतगुरु जी नूं अंदर भेज दिता हवेली दे, और बाकी जेड़े नाल दे सिख सन ओह हवेली चों बाहर रखे ने उहनां नूं अंदर नहीं जाण दिता, कल्लियां नूं सतगुरां नूं भेजिया, और उस हवेली दे चारे पासे चौंकियां पा लईयां ने, ਪਹਿਰੇਦਾਰ ਬੈਠ ਗਏ ਨੇ।
ਸੰਗ ਜੇ ਦਾਸ ਬਹਿਰ ਉਤਰਾਏ,
ਮਹਾਰਾਜ ਜੀ ਦੇ ਨਾਲ ਜਿਹੜੇ ਸਤਿਗੁਰਾਂ ਦੇ ਦਾਸ ਸੀ, ਸੇਵਾਦਾਰ ਸਨ, ਉਹ ਹਵੇਲੀ ਤੋਂ ਬਾਹਰ ਹੀ ਉਤਾਰੇ ਹਨ।
ਸਭ ਹਿੰਦੂਨ ਕੋ ਪੀਰ ਕਹਾਵੇ,
ਹੋਰ ਇਹ ਕਹਿੰਦੇ ਨੇ ਕਿ ਗੁਰੂ ਜੀ ਹਿੰਦੂਆਂ ਦੇ ਵੀ ਪੀਰ ਕਹਾਉਂਦੇ ਹਨ।
ਅਬ ਮਾਰਸ ਇਸ ਛੁੱਟ ਨਹਿ ਜਾਵੇ,
ਹੁਣ ਉਹ ਜਿਹੜਾ ਦਾਨਵ ਇਸ ਹਵੇਲੀ ਚ ਰਹਿੰਦਾ, ਦਿਓ ਰਹਿੰਦਾ, ਪ੍ਰੇਤ ਰਹਿੰਦਾ, ਉਹ ਹੁਣ ਗੁਰੂ ਜੀ ਨੂੰ ਮਾਰ ਦੇਵੇਗਾ, ਹੁਣ ਇਹ ਉਹਦੇ ਕੋਲੋਂ ਛੁੱਟ ਨਹੀਂ ਸਕਣਗੇ, ਉਹਦੇ ਕੋਲੋਂ ਬਚ ਨਹੀਂ ਸਕਣਗੇ। ਏਦਾਂ ਇਹ ਜਿਹੜੇ ਤੁਰਕ ਸਿਪਾਹੀ ਨੇ ਗੱਲਾਂ ਕਰਦੇ ਨੇ।
ਕਹਿ ਧਰ ਤਰਾਸ ਦੀਨ ਮਹਿ ਆਵੇ,
ਜਾਂ ਫਿਰ ਉਸ ਦੇਵ ਕੋਲੋਂ ਡਰ ਕੇ ਦਰਵਾਜ਼ਾ ਖੜਕਾਉਣਗੇ ਵੀ ਖੋਲੋ ਦਰਵਾਜ਼ਾ, ਮੈਂ ਬਾਹਰ ਆਉਣਾ, ਮੈਂ ਸਲਾਮ ਕਬੂਲ ਕਰਨ ਨੂੰ ਤਿਆਰ ਹਾਂ। ਏਦਾਂ ਆਖਣਗੇ ਡਰ ਕੇ, ਭੈ ਭੀਤ ਹੋ ਕੇ ਸਾਡਾ ਦੀਨੇ ਸਲਾਮ ਕਬੂਲ ਕਰਨਗੇ।
ਤੁਰਕ ਸਕਲ ਮਾਨੁੱਖ ਹੋਏ ਜਾਵੇ,
ਔਰ ਇਹਦੇ ਨਾਲ ਦੇ ਜਿੰਨੇ ਇਹਦੇ ਅਨੁਆਈ ਨੇ, ਇਹਨਾਂ ਨੂੰ ਮੰਨਣ ਵਾਲੇ ਪੂਜਣ ਵਾਲੇ, ਉਹ ਫਿਰ ਆਪੇ ਸਾਰੇ ਮੁਸਲਮਾਨ ਬਣ ਜਾਣਗੇ, ਉਹ ਆਪੇ ਸਾਰੇ ਸਲਾਮ ਕਬੂਲ ਕਰ ਲੈਣਗੇ।
ਬਿਨਾਂ ਯਤਨ ਤੇ ਇਹ ਵਿਧ ਹੋਏ,
ਇਹ ਤਾਂ ਸਾਨੂੰ ਕੋਈ ਯਤਨ ਵੀ ਨਹੀਂ ਕਰਨਾ ਪੈਣਾ, ਸਾਨੂੰ ਆਪਣਾ ਕੋਈ ਹੱਥ ਪੈਰ ਨਹੀਂ ਹਿਲਾਉਣਾ ਪੈਣਾ, ਸਾਡੇ ਬਿਨਾਂ ਕਿਸੇ ਯਤਨ ਤੋਂ ਹੀ ਸਾਡਾ ਸਾਰਾ ਕੰਮ ਸੁਧਰ ਜਾਣਾ।
ਕਹਿ ਮਰ ਜਾਹੇ ਡਰ ਹੈ ਸਭ ਕੋਈ,
ਜਾਂ ਤਾਂ ਗੁਰੂ ਜੀ ਉੱਥੇ ਡਰ ਜਾਣਗੇ, ਭੈ ਭੀਤ ਹੋ ਜਾਣਗੇ, ਜਾਂ ਫਿਰ ਮਾਰੇ ਜਾਣਗੇ।
ਨੌ ਰੰਗ ਸਾਥ ਕਹਿ ਉਮਰਾਵ,
ਇੱਦਾਂ ਜਿਹੜੇ ਨਰੰਗੇ ਦੇ ਵਜ਼ੀਰ ਨੇ, ਅਹਿਲਕਾਰ ਨੇ, ਕਾਜੀ ਮੌਲਵੀ ਨਰੰਗੇ ਨੂੰ ਇਹ ਗੱਲਾਂ ਕਹਿੰਦੇ ਨੇ, ਨਰੰਗੇ ਨੂੰ ਏਦਾਂ ਦੇ ਬੋਲ ਸੁਣਾਉਂਦੇ ਹਨ।
ਰਾਵਣ ਕੇ ਪਲੋ ਉਪਾਵ,
ਕਹਿਣ ਲੱਗੇ ਬਾਦਸ਼ਾਹ ਸਲਾਮਤ, ਤੁਸੀਂ ਤਾਂ ਇਹ ਬੜਾ ਵਧੀਆ ਉਪਾਅ ਕੀਤਾ, ਤੁਸੀਂ ਤਾਂ ਇਹ ਬੜਾ ਵਧੀਆ ਯੋਗ ਉਪਰਾਲਾ ਕੀਤਾ ਹੈ।
ਬਿਨ ਮਾਰੇ ਹਿੰਦੂ ਮਰ ਜਾਹੈ,
ਸਾਡੇ ਬਿਨਾਂ ਮਾਰਿਆਂ ਇਹਨਾਂ ਨੇ ਮਰ ਜਾਣਾ, ਸਾਨੂੰ ਆਪ ਨਹੀਂ ਮਾਰਨਾ ਪਵੇਗਾ, ਸਾਡੇ ਬਿਨਾਂ ਮਾਰਿਆ ਹੀ ਇਹਨਾਂ ਨੇ ਮਰ ਜਾਣਾ।
ਨਾਹੇ ਤਾਂ ਡਰ ਕਰ ਤੁਰਕ ਬਣੈ ਹੈ,
ਜੇ ਨਾ ਮਰੇ ਤੇ ਡਰ ਕੇ ਸਾਡਾ ਇਸਲਾਮ ਕਬੂਲ ਕਰਨਗੇ, ਦੀਨ ਕਬੂਲ ਕਰਨਗੇ।
ਜਪ ਇਹ ਦੀਨ ਵਿਖੇ ਹੋਏ ਜਾਏ,
ਔਰ ਜਦੋਂ ਸਾਡੇ ਦੀਨ ਨੂੰ ਕਬੂਲ ਕਰਨਗੇ, ਸਾਡਾ ਦੀਨ ਪ੍ਰਵਾਨ ਕਰਨਗੇ,
ਸਭ ਕੇ ਅਟਕ ਚੁੱਕ ਹੈ ਇੱਕ ਭਾਏ,
ਫਿਰ ਇਹਨਾਂ ਸਾਰਿਆਂ ਦੀ ਜਿਹੜੀ ਅਟਕ ਹੈ ਉਹ ਇਹਨਾਂ ਦੇ ਅੰਦਰੋਂ ਸੁਤੇ ਸਿੱਧ ਸੁਭਾਵਕ ਹੀ ਚੁੱਕੀ ਜਾਵੇਗੀ।
ਇਹ ਹਿੰਦੂ ਕੋ ਗੁਰੂ ਕਹਾਵੇ,
ਇਹ ਹਿੰਦੂਆਂ ਦੇ ਵੀ ਗੁਰੂ ਕਹਾਉਂਦੇ ਨੇ, ਸਿੱਖਾਂ ਦੇ ਵੀ ਗੁਰੂ ਕਹਾਉਂਦੇ ਨੇ।
ਇਮ ਪਿੱਛੇ ਸਭ ਕੇ ਮਨ ਭਾਵੇ,
ਸਾਡਾ ਦੀਨ ਕਬੂਲ ਕਰ ਲੈਣਗੇ ਉਹ ਜਿੰਨੇ ਹਿੰਦੂ ਨੇ, ਉਹ ਵੀ ਸਾਡਾ ਦੀਨ ਕਬੂਲ ਕੇ ਸਾਡੇ ਦੀਨ ਵਿੱਚ ਆ ਜਾਣਗੇ, ਸਾਡੀ ਮਨ ਭਾਉਂਦੀ ਗੱਲ ਬਣ ਆਵੇਗੀ।
ਮੂਰਖ ਮਿਲ ਹੈ ਪਰਸ ਪਰ ਕਹਿ,
ਇਹਦਾ ਇਹ ਮੂਰਖਾਂ ਦਾ ਟੋਲਾ ਇਕੱਠਾ ਹੋਇਆ ਬਾਦਸ਼ਾਹ ਕੋਲ, ਤੇ ਬਾਦਸ਼ਾਹ ਦੇ ਨਾਲ ਰਲ ਕੇ ਏਦਾਂ ਦੀਆਂ ਗੱਲਾਂ ਕਰਦੇ ਨੇ, ਆਪਸ ਵਿੱਚ ਏਦਾਂ ਦੇ ਬੋਲ ਬੋਲਦੇ ਹਨ।
ਗੁਰ ਕਿਆ ਕਰ ਹੈ ਦੁਸ਼ਟ ਨਹਿ ਲਹਿ,
ਦੁਸ਼ਟਾਂ ਨੂੰ ਇਹਨਾਂ ਮਲੇਛਾਂ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਜੀ ਨੇ ਕੀ ਖੇਡ ਵਰਤਾਉਣੀ ਹੈ, ਸਤਿਗੁਰੂ ਜੀ ਨੇ ਕੀ ਕਰਨਾ ਇਹਨਾਂ ਨੂੰ ਇਹ ਨਹੀਂ ਪਤਾ। ਇਹ ਆਪਣੇ ਅੰਦਾਜ਼ੇ ਲਾਈ ਜਾਂਦੇ ਵੀ ਏਦਾਂ ਹੋਵੇਗਾ, ਏਦਾਂ ਕਰਾਂਗੇ, ਏਦਾਂ ਹੋਵੇਗਾ ਤਾਂ ਏਦਾਂ ਹੋਵੇਗਾ, ਏਦਾਂ ਆਪਣੇ ਅੰਦਾਜ਼ੇ ਲਾਈ ਜਾਂਦੇ। ਇਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀ ਕਰਨਾ ਹੈ।
ਆਪਣੇ ਦਈ ਵਸਤ ਕੋਲੇ,
ਦਰਅਸਲ ਸਤਿਗੁਰੂ ਜੀ ਜੋ ਦਿੱਲੀ ਆਏ ਨੇ, ਸਤਿਗੁਰਾਂ ਦੇ ਆਉਣ ਦਾ ਪ੍ਰਯੋਜਨ ਹੈ ਕਿ ਜਿਹੜਾ ਰਾਜ ਭਾਗ ਪਹਿਲੇ ਜਾਮੇ ਚ ਇਹਨਾਂ ਨੂੰ ਦਿੱਤਾ ਉਹ ਹੁਣ ਵਾਪਸ ਖੋਣ ਲਈ ਆਏ ਨੇ, ਵਾਪਸ ਲੈਣ ਵਾਸਤੇ ਆਏ ਨੇ, ਆਪਣੀ ਦਿੱਤੀ ਹੋਈ ਵਸਤੂ ਵਾਪਸ ਲੈਣ ਆਏ ਨੇ। ਕਿਉਂਕਿ ਜਿਹੜਾ ਦੇਣ ਦਾ ਹੱਕ ਰੱਖਦਾ ਨਾ, ਉਹਨੂੰ ਲੈਣ ਦਾ ਵੀ ਹੱਕ ਹੁੰਦਾ ਹੈ, ਜੋ ਦੇ ਸਕਦੇ ਨੇ ਤੇ ਲੈ ਵੀ ਸਕਦੇ ਨੇ, ਜੇ ਦਿੱਤਾ ਗੁਰੂ ਬਾਬੇ ਨੇ ਹੈ ਤੇ ਫਿਰ ਸਤਿਗੁਰੂ ਜੀ ਲੈ ਵੀ ਸਕਦੇ ਨੇ। ਇਸ ਕਰਕੇ ਸਤਿਗੁਰੂ ਜੀ ਤਾਂ ਇਹਨਾਂ ਕੋਲੋਂ ਆਪਣੀ ਹੀ ਦਿੱਤੀ ਵਸਤੂ ਲੈਣ ਆਏ ਹਨ।
ਕਰ ਕੇ ਕੂਰੇ ਤੁਰਕ ਅਛੇਹ,
ਮਲੇਛਾਂ ਨੂੰ ਝੂਠਿਆਂ ਕਰਕੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਝੂਠਿਆਂ ਕਰਕੇ ਜਗਤ ਵਿੱਚ ਪ੍ਰਗਟ ਕਰਨਾ ਹੈ।
ਚੌਂਕੀਦਾਰ ਖਰੇ ਚੌਹ ਪਾਸੇ,
ਹਵੇਲੀ ਚ ਮਹਾਰਾਜ ਜੀ ਨੂੰ ਰੱਖਿਆ, ਹਵੇਲੀ ਦੇ ਚਾਰੇ ਪਾਸੇ ਚੌਂਕੀਦਾਰ ਨੇ, ਹਾਲਾਂਕਿ ਉਹ ਬਾਹਰ ਖੜੇ ਨੇ। ਡਰ ਉਹਨਾਂ ਦੇ ਮਨ ਚ ਵੀ ਹੈ, ਭੈ ਉਹਨਾਂ ਦੇ ਮਨ ਵਿੱਚ ਵੀ ਹੈ ਵੀ ਬਾਦਸ਼ਾਹ ਨੇ ਸਾਡੀ ਇੱਥੇ ਕਿੱਥੇ ਡਿਊਟੀ ਲਾ ਦਿੱਤੀ, ਵੀ ਇੱਥੇ ਤਾਂ ਡਰਨਾ, ਇੱਥੇ ਤਾਂ ਦਿਨੇ ਨਹੀਂ ਕੋਈ ਆਉਂਦਾ, ਸਾਨੂੰ ਰਾਤ ਨੂੰ ਵੀ ਰਹਿਣਾ ਪੈਣਾ ਪਹਿਰਾ ਕਰਨ ਵਾਸਤੇ। ਪਰ ਹੁਣ ਬਾਦਸ਼ਾਹ ਦਾ ਹੁਕਮ ਸੀ, ਕੌਣ ਮੋੜ ਸਕਦਾ ਸੀ? ਉਹ ਜਿੰਨੇ ਚੌਂਕੀਦਾਰ ਨੇ ਬਾਹਰ ਪਹਿਰੇ ਤੇ ਬੈਠੇ ਹਨ,
ਅੰਤਰ ਤਿਸ ਘਰ ਕੇ ਗੁਰ ਵਾਸੇ,
ਔਰ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਉਸ ਹਵੇਲੀ ਦੇ ਅੰਦਰ ਨਿਵਾਸ ਕਰ ਰਹੇ ਨੇ।
ਮਿਟਿਓ ਪ੍ਰਕਾਸ਼ ਤਿਮਰ ਜਬ ਛਾਇਓ,
ਸ਼ਾਮ ਦੇ ਵੇਲੇ ਮਹਾਰਾਜ ਜੀ ਨੂੰ ਹਵੇਲੀ ਚ ਭੇਜਿਆ, ਹਨੇਰਾ ਪੈ ਗਿਆ, ਚਾਨਣਾ ਚਲਾ ਗਿਆ।
ਦੇਹ ਭਿਆਨਕ ਪ੍ਰੇਤ ਸੋ ਆਇਓ,
ਜਦੋਂ ਰਾਤ ਜੀ ਹੋ ਗਈ ਨਾ ਕਾਫੀ, ਤੇ ਬੜੀ ਭਿਆਨਕ ਦੇਹ ਵਾਲਾ ਇੱਕ ਪ੍ਰੇਤ ਹੈ, ਉਹ ਸਤਿਗੁਰੂ ਜੀ ਦੇ ਕੋਲ ਆਇਆ ਹੈ। ਵਾਕਈ ਉਸ ਹਵੇਲੀ ਚ ਪ੍ਰੇਤ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਇੱਕ ਪੁਸਤਕ ਲਿਖੀ ਅਖੰਡ ਕੀਰਤਨੀ, ਜਥੇ ਦੇ ਬਾਨੀ ਨੇ ਭਾਈ ਰਣਧੀਰ ਸਿੰਘ, ਉਸ ਪੁਸਤਕ ਦਾ ਨਾਮ ਹੈ ਅਣਡਿੱਠੀ ਦੁਨੀਆ। ਉਹਦੇ ਵਿੱਚ ਇਸ ਵਿਸ਼ੇ ਤੇ ਕਾਫੀ ਵਿਸਥਾਰ ਸਹਿਤ ਭਾਈ ਸਾਹਿਬ ਨੇ ਲਿਖਿਆ ਕਿ ਸਾਡੇ ਇਸ ਵਰਤਾਰੇ ਵਿੱਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਵਾਲੀ ਖੇਡ ਵੀ ਹੈ, ਉਰੇ ਅਣਗਿਣਤ ਨੇ। ਦ੍ਰਿਸ਼ਮਾਨ ਪਸਾਰੇ ਨਾਲੋਂ ਅਦ੍ਰਿਸ਼ਮਾਨ ਪਸਾਰਾ ਕਈ ਗੁਣਾ ਵੱਧ ਹੈ, ਅਧਿਕ ਹੈ। ਦੇਵ ਰੂਹਾਂ ਵੀ ਨੇ ਤੇ ਦਾਨਵ ਰੂਹਾਂ, ਜਿਨ੍ਹਾਂ ਨੂੰ ਪ੍ਰੇਤ ਜੂਨੀਆਂ ਕਹਿੰਦੇ ਹੈ, ਇਹ ਜੂਨੀ ਹੈ ਇੱਕ 84 ਲੱਖ ਜੂਨੀਆਂ ਚ। ਗੁਰਦੇਵ ਨੇ ਗੁਰਬਾਣੀ ਵਿੱਚ ਪ੍ਰੇਤ ਪਿੰਜਰ ਮੈਂ ਕਸ਼ਟ ਕਨੇਰਾ ਕਿਹਾ ਕਿ ਇਹਦੇ ਵਿੱਚ ਬੜਾ ਵੱਡਾ ਕਸ਼ਟ ਹੁੰਦਾ, ਜਿਹੜੀ ਪ੍ਰੇਤ ਦੀ ਜੂਨੀ ਹੈ ਬੜੀ ਭਿਆਨਕ ਹੁੰਦੀ। ਔਰ ਜਿਹੜੇ ਅਧਰਮੀ ਲੋਕ ਹੁੰਦੇ ਨੇ, ਧਰਮ ਤੋਂ ਪਰਸਤੇ ਹੋਏ ਔਰ ਆਪਣੀਆਂ ਜਾਇਦਾਦਾਂ ਤੇ ਨਾਲ ਮੰਦਰਾਂ ਮਕਾਨਾਂ ਨਾਲ ਪ੍ਰੇਮ ਕਰਨ ਵਾਲੇ ਹੁੰਦੇ ਹੈ, ਉਹਨਾਂ ਨੂੰ ਇਹ ਜੂਨੀ ਮਿਲਦੀ ਹੈ ਪ੍ਰੇਤ ਦੀ। ਭਗਤ ਜੀ, ਭਗਤ ਤਰਲੋਚਨ ਜੀ ਮਹਾਰਾਜ ਜੀ ਵੀ ਇਹ ਕਹਿੰਦੇ ਨੇ, ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵਾਲੇ ਉਤਰ ਹੈ, ਵੀ ਉਹਨੂੰ ਪ੍ਰੇਤ ਦੀ ਜੋਨੀ ਚ ਮੁੜ ਮੁੜ ਕੇ ਆਉਣਾ ਪੈਂਦਾ। ਜਿੱਥੇ ਗੁਰਦੇਵ ਨੇ ਗੁਰਬਾਣੀ ਵਿੱਚ ਪ੍ਰੇਤ ਜੋਨੀ ਦੀ ਗੱਲ ਕੀਤੀ ਆ, ਉੱਥੇ ਇੱਕ ਵੱਖਰੇ ਤੌਰ ਤੇ ਗੁਰਦੇਵ ਨੇ ਉਹਨਾਂ ਜੀਵ ਦੇ ਜਾਗਦੇ ਇਨਸਾਨਾਂ ਨੂੰ ਵੀ ਭੂਤ ਤੇ ਪ੍ਰੇਤ ਕਹਿ ਕੇ ਸੰਬੋਧਨ ਕੀਤਾ, ਜਿਹੜੇ ਪਰਮੇਸ਼ਰ ਦੇ ਨਾਮ ਤੋਂ ਟੁੱਟੇ ਹੋਏ ਨੇ, ਉਹਨਾਂ ਬਾਰੇ ਵੀ ਇਹ ਸ਼ਬਦ ਵਰਤਿਆ। ਹੁਣ ਕੋਈ ਚੀਜ਼ ਹੋਵੇ ਉਸੇ ਦੀ ਉਦਾਹਰਣ ਦੇ ਸਕਦੇ ਹਾਂ ਨਾ ਆਪਾਂ, ਜਿਹੜੀ ਕੋਈ ਚੀਜ਼ ਹੋਵੇਗੀ ਆਪਾਂ ਉਸੇ ਦੀ ਉਦਾਹਰਣ ਦੇਵਾਂਗੇ। ਹੁਣ ਕੋਈ ਆਖੇ ਵੀ ਇਹ ਜਿਹੜਾ ਰੰਗ ਹੈ ਪਿੱਤਲ ਦਾ, ਇਹ ਕਿਹਦੇ ਵਰਗਾ? ਕਹਿੰਦੇ ਜੀ ਸੋਨੇ ਵਰਗਾ, ਯਾਨੀ ਕਿ ਸੋਨਾ ਹੈ। ਤਦੇ ਆਪਾਂ ਉਦਾਹਰਣ ਦਿੱਤੀ ਵੀ ਸੋਨੇ ਵਰਗਾ ਹੀ ਪਿੱਤਲ ਦਾ ਰੰਗ ਹੁੰਦਾ, ਜਾਂ ਪਿੱਤਲ ਵਰਗਾ ਹੀ ਰੰਗ ਸੋਨੇ ਦਾ ਹੁੰਦਾ, ਉਹਨੇ ਕੀ ਦਾ ਫਰਕ ਹੋਵੇਗਾ? ਤੇ ਕਿਸੇ ਵੀ ਚੀਜ਼ ਦੀ ਹੋਂਦ ਹੋਵੇ ਉਸੇ ਦੀ ਆਪਾਂ ਉਦਾਹਰਣ ਦੇ ਕੇ ਗੱਲ ਕਰਦੇ ਹਾਂ। ਜੇ ਉਹ ਚੀਜ਼ ਹੋਵੇ ਹੀ ਨਾ, ਆਪਾਂ ਉਹਦੀ ਉਦਾਹਰਣ ਕਿਵੇਂ ਦੇਵਾਂਗੇ? ਉਦਾਹਰਣ ਤਾਂ ਹੁੰਦੀਆਂ ਚੀਜ਼ਾਂ ਦੀ ਦਿੱਤੀ ਜਾ ਸਕਦੀ ਹੈ ਨਾ, ਜਿਨ੍ਹਾਂ ਦੀ ਹੋਂਦ ਹੋਵੇ। ਹੁਣ ਜਦੋਂ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਘਰ ਸ਼ਮਸ਼ਾਨ ਭੂਮੀਆਂ ਨੇ ਔਰ ਉਹਨਾਂ ਘਰਾਂ 'ਚ ਰਹਿਣ ਵਾਲੇ ਬੰਦੇ ਭੂਤ ਨੇ, ਇਹਦਾ ਮਤਲਬ ਅਸਲ ਵਿੱਚ ਵੀ ਭੂਤ ਪ੍ਰੇਤ ਹੁੰਦੇ ਨੇ। ਤਦੇ ਉਦਾਹਰਣ ਦੇ ਕੇ ਕਿਹਾ ਵੀ ਭੂਤ ਬਸਾਂ ਤਿੰਨ ਮਾਹੇ। ਜਦੋਂ ਸਤਿਗੁਰੂ ਜੀ ਗੁਰਬਾਣੀ ਵਿੱਚ ਇਹ ਗੱਲ ਕਰਦੇ ਨੇ ਵੀ ਸਾਡਾ ਮਨ ਬਾਂਦਰ ਦੇ ਸਮਾਨ ਹੈ, ਯਾਨੀ ਕਿ ਬਾਂਦਰ ਹੈ, ਤਦੇ ਮਨ ਨੂੰ ਬਾਂਦਰ ਦੀ ਤਸਵੀਰ ਦਿੱਤੀ ਹੈ। ਜੇ ਹੋਵੇ ਹੀ ਨਾ ਤੇ ਫਿਰ ਕਿਵੇਂ ਮਨ ਨੂੰ ਬਾਂਦਰ ਦੀ ਤਸਵੀਰ? ਜੇ ਕੋਈ ਆਖੇ ਜੀ ਬਾਂਦਰ ਤਾਂ ਬਸ ਉਦਾਂ ਉਦਾਹਰਣ ਹੈ ਜੀ, ਅਸਲੀਅਤ ਵਿੱਚ ਨਹੀਂ ਹੈ, ਕੀ ਇਹ ਗੱਲ ਅਸੀਂ ਮੰਨਾਂਗੇ? ਅਸੀਂ ਆਖਾਂਗੇ ਕਿਉਂ ਨਹੀਂ ਹੁੰਦੇ ਵੀ ਅਸਲੀਅਤ 'ਚ? ਅਡਕਾਲੇ ਰੋਡ ਤੇ ਹਜ਼ਾਰਾਂ ਦੀ ਗਿਣਤੀ ਚ ਕੁਰਬਲ ਕੁਰਬਲ ਕਰਦੇ ਫਿਰਦੇ, ਅਸੀਂ ਤੇ ਵੇਖੇ ਨੇ ਬਈ। ਹੁਣ ਜਿਹਨੇ ਵੇਖੇ ਨੇ ਉਹਨੇ ਤਾਂ ਕਹਿ ਦੇਣਾ ਵੀ ਹੈਣ, ਜਿਹਨੇ ਨਹੀਂ ਵੇਖੇ ਉਹ ਕਹੇਗਾ ਸ਼ਾਇਦ ਉਦਾਂ ਹੀ ਕਲਪਨਾ ਹੋਵੇ। ਗੁਰਬਾਣੀ ਵਿੱਚ ਕਲਪਨਾ ਨਹੀਂ ਹੈ, ਗੁਰਬਾਣੀ ਵਿੱਚ ਜੋ ਹੈ ਉਹਦੀ ਉਦਾਹਰਣ ਦਿੱਤੀ ਗਈ ਹੈ, ਜੋ ਹੈ ਹੀ ਨਹੀਂ ਉਹਦੀ ਉਦਾਹਰਣ ਕੀ ਦੇਣੀ ਹੋਈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੌਵੇਂ ਪਾਤਸ਼ਾਹ ਜੀ ਨੂੰ ਇਸ ਹਵੇਲੀ 'ਚ ਰੱਖਿਆ ਗਿਆ। ਰਾਤ ਹੋਈ ਅਤੇ ਇੱਕ ਬੜਾ ਭਿਆਨਕ ਰੂਪ ਹੈ ਇਸ ਪ੍ਰੇਤ ਦਾ, ਬੜੀ ਭਿਆਨਕ ਦੇਹ ਹੈ ਇਹਦੀ। ਇਹ ਆਇਆ ਹੈ
ਹੱਥ ਜੋੜ ਪਦ ਬੰਦਨ ਠਾਨੇ,
ਇਹਨੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਭਇਓ ਦੀਨ ਮੁਖ ਵਿਖੇ ਮੁਖ ਬਿਨੈ ਬਖਾਨੇ,
ਸਤਿਗੁਰਾਂ ਦੇ ਚਰਨਾਂ ਚ ਦੀਨ ਹੋ ਕੇ ਨੇ ਬੇਨਤੀ ਕੀਤੀ। ਇਹ ਦਿਓ ਜਿਹੜਾ ਦੂਜਿਆਂ ਨੂੰ ਡਰਾਉਂਦਾ ਸੀ, ਨੌਵੇਂ ਪਾਤਸ਼ਾਹ ਦੇ ਚਰਨਾਂ ਤੱਚ ਹੱਥ ਜੋੜ ਕੇ ਬੇਨਤੀਆਂ ਕਰ ਰਿਹਾ। ਮਹਾਰਾਜ ਤੁਸੀਂ ਮੇਰੇ ਜੇ ਪ੍ਰੇਤਾਂ ਨੂੰ ਵੀ ਤਾਰਨ ਵਾਲੇ ਹੋ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰੇ ਉਤਾਰੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ। ਤੋ ਸਤਿਗੁਰਾਂ ਨੂੰ ਇਹਨੇ ਪ੍ਰਣਾਮ ਕੀਤੀ,
ਪ੍ਰਭ ਜੀ ਬਾਸ ਤੁਮਾਰੋ ਪਯੋ,
ਹੇ ਪ੍ਰਭੂ ਜੀ ਆਪ ਜੀ ਦਾ ਇਸ ਹਵੇਲੀ ਚ ਵਾਸ ਹੋਇਆ।
ਧੰਨ ਅਹੋ ਮੈਂ ਦਰਸ਼ਨ ਦਯੋ,
ਮਹਾਰਾਜ ਤੁਸੀਂ ਧੰਨ ਹੋ, ਧੰਨ ਹੋ ਗਰੀਬ ਨਵਾਜ ਦਇਆ ਨਿਧ ਪਾਤਸ਼ਾਹ ਕਿ ਮੈਨੂੰ ਆਪ ਜੀ ਨੇ ਆ ਕੇ ਇੱਥੇ ਦਰਸ਼ਨ ਦਿੱਤੇ ਹਨ। ਮੈਨੂੰ ਤਾਰਨ ਵਾਸਤੇ ਹੀ ਉਧਾਰਨ ਵਾਸਤੇ ਹੀ ਆਪ ਜੀ ਆਏ ਹੋ।
ਕਰਹੋ ਮੋਹੇ ਪਰ ਹੁਕਮ ਬਡੇਰਾ,
ਪਾਤਸ਼ਾਹ ਜੀ ਮੇਰੇ ਲਈ ਆਪ ਜੀ ਹੁਕਮ ਕਰੋ, ਮੇਰੇ ਲਈ ਆਪ ਜੀ ਆਪਣੀ ਆਗਿਆ ਕਰੋ।
ਜਾਨੋ ਆਪ ਮੋਹੇ ਕੋ ਚੇਰਾ,
ਔਰ ਹੇ ਸਾਹਿਬ ਜੀ ਮੈਨੂੰ ਆਪਣਾ ਚੇਰਾ ਜਾਣੋ, ਮੈਂ ਤੁਹਾਡਾ ਦਾਸ ਹਾਂ ਪਾਤਸ਼ਾਹ, ਕਿਰਪਾ ਕਰੋ ਮੈਨੂੰ ਆਪਣਾ ਦਾਸ ਜਾਣੋ।
ਜਲ ਸਪਰਸ਼ ਸਿਵੇ ਸਕਤੇ ਨਾਹੀ,
ਮਹਾਰਾਜ ਮੈਂ ਪ੍ਰੇਤ ਜੋਨੀ ਹੋਣ ਕਰਕੇ ਜਲ ਨੂੰ ਛੂਹਣ ਦੀ ਸ਼ਕਤੀ ਨਹੀਂ ਰੱਖਦਾ, ਮੈਂ ਪਾਣੀ ਨੂੰ ਛੂਹ ਨਹੀਂ ਸਕਦਾ ਕਿਉਂਕਿ ਅਪਵਿੱਤਰ ਇਤਨਾ ਹਾਂ ਕਿ ਜਲ ਨੂੰ ਨਹੀਂ ਛੂਹ ਸਕਦਾ। ਪ੍ਰੇਤ ਜੋਨੀ ਦਾ ਇਹ ਬੜਾ ਵੱਡਾ ਕਸ਼ਟ ਹੈ ਕਿ ਉਹ ਜਲ ਨੂੰ ਛੂਹ ਨਹੀਂ ਸਕਦੇ। ਮਹਾਰਾਜ ਮੈਂ ਜਲ ਨਹੀਂ ਛੂਹ ਸਕਦਾ।
ਜੇ ਆਹਾਰ ਲਿਆ ਬਹੁ ਤੁਮ ਪਾਹੇ, ਕਿ
ਮੈਂ ਆਪ ਜੀ ਲਈ ਕੋਈ ਭੋਜਨ ਲਿਆ ਸਕਦਾ ਕਿਉਂਕਿ ਜਲ ਨੂੰ ਛੂਹ ਨਹੀਂ ਸਕਦਾ। ਮਲਨ ਹੱਥ ਅਪਵਿੱਤਰ ਸਰੀਰ ਹੈ ਮੇਰਾ ਤੇ ਮੈਂ ਆਪ ਜੀ ਲਈ ਭੋਜਨ ਨਹੀਂ ਲਿਆ ਸਕਦਾ, ਆਪ ਜੀ ਵਾਸਤੇ ਕੋਈ ਆਹਾਰ ਨਹੀਂ ਲਿਆ ਸਕਦਾ।
ਮੋਹੇ ਹੱਥ ਕੋ ਅਚਹੋ ਕਿਹ ਨਿਹਲੇ ਹੋ,
ਮਹਾਰਾਜ ਮੈਂ ਆਪਣੇ ਪਵਿੱਤਰ ਗੰਦੇ ਹੱਥਾਂ ਨਾਲ ਕੁਝ ਲਿਆਵਾਂ ਵੀ, ਖਬਰੇ ਤੁਸੀਂ ਛਕੋਗੇ ਕਿ ਨਹੀਂ ਛਕੋਗੇ, ਖਬਰੇ ਤੁਸੀਂ ਉਹਨੂੰ ਗ੍ਰਹਿਣ ਕਰੋ ਕਿ ਨਾ ਕਰੋ।
ਅਪਰ ਸੇ ਮੈਂ ਕਰਹੋ ਜੋ ਕਹਦੇ ਹੋ,
ਮਹਾਰਾਜ ਆਪ ਜੀ ਹੁਕਮ ਕਰੋ ਮੈਂ ਆਪ ਜੀ ਦੀ ਹੋਰ ਕੀ ਸੇਵਾ ਕਰਾਂ।
ਇਹਾਂ ਜੇ ਦੋਖੇ ਦੁਸ਼ਟ ਤੁਮਾਰੇ,
ਮਹਾਰਾਜ ਜੇ ਤੁਸੀਂ ਮੇਰੇ ਤੇ ਤਰਸ ਕਰਦੇ ਹੋ ਤੇ ਇੱਥੇ ਦਿੱਲੀ ਵਿੱਚ ਜਿਹੜੇ ਤੁਹਾਡੇ ਦੋਖੀ ਨੇ, ਦੁਸ਼ਟਤਾਈ ਦੀ ਬਿਰਤੀ ਰੱਖਣ ਵਾਲੇ ਜਿਹੜੇ ਦੁਸ਼ਟ ਮਲੇਛ ਨੇ,
ਕਹੋ ਜਿਸ ਹੈ ਦੇ ਵੋ ਤਿਸ ਮਾਰੇ,
ਮਹਾਰਾਜ ਤੁਸੀਂ ਮੇਰੇ ਸਿਰ ਤੇ ਹੱਥ ਰੱਖੋ ਜੇ ਤੁਸੀਂ ਹੁਕਮ ਕਰੋ ਤੇ ਮਹਾਰਾਜ ਜੀ ਆ ਜਿਹੜੇ ਵੱਡੇ ਵੱਡੇ ਮਲੇਛ ਨੇ ਮੈਂ ਇਹਨਾਂ ਨੂੰ ਜਾ ਕੇ ਮਾਰ ਮੁਕਾਵਾਂ, ਜਿਹੜੇ ਨੂੰ ਕਹੋ ਮੈਂ ਉਹਨੂੰ ਹੀ ਮਾਰ ਦਿਆਂ।
ਗਾਹੋ ਨਗਰ ਤੇ ਦੂਰ ਬਗਾਵੋ,
ਤੇ ਜੇ ਕਹੋ ਤੇ ਮਹਾਰਾਜ ਜੀ ਮੈਂ ਇਹਨਾਂ ਨੂੰ ਪਕੜ ਕੇ ਨਗਰ ਤੋਂ ਦੂਰ ਕੱਢ ਦਿਆਂ, ਇਹਨਾਂ ਨੂੰ ਨਗਰ ਦਿੱਲੀ ਵਿੱਚੋਂ ਹੀ ਦੂਰ ਉਤਾਰ ਦਿਆਂ।
ਕੋਈ ਨਾ ਜਾਣੈ ਤਹਾਂ ਪੁਚਾਵਹੋ,
ਇਹੋ ਜੀ ਥਾਂ ਤੇ ਇਹਨਾਂ ਨੂੰ ਜਾ ਕੇ ਸੁੱਟਾਂ ਵੀ ਜਿੱਥੇ ਇਹਨਾਂ ਦੇ ਬਾਰੇ ਕੋਈ ਜਾਣੇ ਹੀ ਨਾ ਵੀ ਇਹ ਹੈਣ ਵੀ ਕਿ ਨਹੀਂ।
ਪੁੱਤਰ ਆਦ ਤਿੰਨ ਕੇ ਕਰ ਨਾਸ,
ਮੈਂ ਇਹਨਾਂ ਦੇ ਪੁੱਤਰ ਵੀ ਮਾਰ ਕੇ ਰੱਖ ਦਿਆਂ ਮਹਾਰਾਜ। ਪਾਤਸ਼ਾਹ ਜੀ ਤੁਸੀਂ ਮੇਰੇ ਤੇ ਹੱਥ ਰੱਖ ਦਿਓ ਤੇ ਮੈਂ ਇਹਨਾਂ ਦੇ ਪੁੱਤਰਾਂ ਤੱਕ ਦਾ ਵੀ ਨਾਸ਼ ਕਰ ਦਿਆਂ।
ਕਰੋ ਉਪਾਰਨ ਯਰੈ ਅਵਾਸ।
ਮਹਾਰਾਜ ਜੀ ਮੈਂ ਇਹਨਾਂ ਦੇ ਘਰਾਂ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿਆਂ।
ਰਾਵਰ ਕੇ ਆਇਸ ਅਨੁਸਾਰੇ।
ਸਤਿਗੁਰੂ ਜੀ ਮੈਂ ਤੁਹਾਡੀ ਆਗਿਆ ਦੇ ਅਨੁਸਾਰ ਹਾਂ।
ਮੈਂ ਕਰ ਸਕੋ ਸਕਲ ਹੇ ਕਾਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦੇ ਦੱਸੇ ਹੋਏ ਸਾਰੇ ਕੰਮ ਕਰਨ ਦੀ ਤਾਕਤ ਰੱਖਾਂ ਜੇ ਤੁਸੀਂ ਚਾਹੋ। ਜੇ ਤੁਸੀਂ ਕਿਰਪਾ ਕਰੋ ਤਾਂ ਮੈਂ ਇਹ ਸਾਰੇ ਕੰਮ ਕਰ ਸਕਦਾ ਹਾਂ।
ਸ੍ਰੀ ਗੁਰੂ ਤੇਗ ਬਹਾਦਰ ਕਹਿਓ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੇ ਇਸ ਪ੍ਰੇਤ ਦੀ ਬੇਨਤੀ ਸੁਣ ਕੇ।
ਹਮਨੇ ਦਵੈਸੀ ਕੋ ਨਹਿ ਲਹਿਓ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਵਿੱਚ ਨਾ ਰਾਗ ਹੈ ਤੇ ਨਾ ਦਵੈਸ਼ ਹੈ, ਰਾਗ ਦਵੈਸ਼ ਤੋਂ ਰਹਿਤ ਬਿਰਤੀ ਨੌਵੇਂ ਪਾਤਸ਼ਾਹ ਬੋਲੇ। ਮਹਾਰਾਜ ਜੀ ਕਹਿੰਦੇ ਸਾਨੂੰ ਤਾਂ ਸਾਡਾ ਕੋਈ ਦਵੈਸ਼ੀ ਦਿਸਦਾ ਹੀ ਨਹੀਂ ਦਿੱਲੀ ਚ। ਦਿੱਲੀ ਚ ਕੀ ਪੂਰੇ ਵਿਸ਼ਵ ਦੇ ਵਿੱਚ ਸਾਨੂੰ ਸਾਡਾ ਕੋਈ ਦਵੈਸ਼ੀ ਨਜ਼ਰ ਨਹੀਂ ਆਉਂਦਾ। ਹਾਂਜੀ
ਨਹਿ ਕਿਸ ਹੋ ਸੰਗਾਰਨ ਬਣੈ।
ਨਾ ਸਾਨੂੰ ਕੋਈ ਸਾਡਾ ਦਵੈਸ਼ੀ ਦਿਸਦਾ ਹੈ ਤੇ ਨਾ ਹੀ ਅਸੀਂ ਕਿਸੇ ਨੂੰ ਮਾਰਨਾ ਚਾਹੁੰਦੇ, ਨਾ ਹੀ ਅਸੀਂ ਕਿਸੇ ਨੂੰ ਸੰਘਾਰਨਾ ਚਾਹੁੰਦੇ ਹਾਂ।
ਸਰਬ ਜੀਵ ਨਿਜ ਭਾਗਣ ਸਨ।
ਜਿੰਨੇ ਸੰਸਾਰ ਦੇ ਜੀਵ ਨੇ ਸਭ ਆਪਣੇ ਭਾਗਾਂ ਸਣੇ ਨੇ, ਆਪੋ ਆਪਣੇ ਭਾਗ ਲੈਣੇ ਨੇ ਸਾਰਿਆਂ ਨੇ।
ਦੇਵ ਦੇਤ ਦੁੱਖ ਸੁੱਖ ਸਭ ਕਾਹੂ।
ਜਿਹੜੀ ਦੇਵ ਨੇਤ ਆ ਉਹਨੇ ਸਾਰਿਆਂ ਦੇ ਕੀਤੇ ਕਰਮਾਂ ਦੇ ਮੁਤਾਬਕ ਜੀਵਾਂ ਨੂੰ ਦੁੱਖ ਤੇ ਸੁੱਖ ਦੇਣੇ ਹਨ।
ਇਹ ਨਹਿ ਦੋਸ ਅਪਰ ਕਿਸ
ਇਹ ਦੋਸ਼ ਹੋਰ ਕਿਸੇ ਨੂੰ ਥੋੜੀ ਦੇ ਸਕਦੇ ਆ ਵੀ ਜੋ ਸਾਡੇ ਕਰਮ ਨੇ ਉਹੀ ਸਾਨੂੰ ਪ੍ਰਾਪਤ ਹੋਣਾ। ਦਾਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆ।
ਪੰਡਤ ਮੂਡ ਰਾਵ ਅਰ ਰੰਕਾ।
ਚਾਹੇ ਕੋਈ ਪੰਡਤ ਹੈ, ਚਾਹੇ ਕੋਈ ਮੂਰਖ ਹੈ, ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਭਿਖਾਰੀ ਹੈ,
ਸਭ ਕੇ ਸੀਸ ਕਾਲ ਕੋ ਡੰਕਾ।
ਇਹ ਕਾਲ ਦਾ ਡੰਕਾ ਸਾਰਿਆਂ ਦੇ ਸਿਰ ਦੇ ਉੱਤੇ ਵੱਜਣਾ, ਕਾਲ ਦਾ ਡੰਕਾ ਸਭ ਦੇ ਸਿਰ ਦੇ ਉੱਤੇ ਹੈ।
ਕਰਮ ਸੁਭਾ ਸੁਭ ਜੇ ਕਰ ਅੰਤ।
ਜਿਹੜੇ ਸ਼ੁਭ ਤੇ ਅਸ਼ੁਭ ਕਰਮ ਹਨ।
ਗਮਨ ਹੈ ਸੰਗ ਹੋਤ ਜਬ ਅੰਤ।
ਜਦੋਂ ਜੀਵ ਦਾ ਅੰਤ ਹੁੰਦਾ ਨਾ ਇਹ ਕਰਮ ਹੀ ਜੀਵ ਦੇ ਨਾਲ ਜਾਂਦੇ ਨੇ ਜਿਸ ਨੇ ਜੈਸੇ ਕਰਮ ਕੀਤੇ ਨੇ।
ਕਾਰਨ ਕਰਨ ਏਕ ਕਰਤਾਰ।
ਸਾਰੇ ਕਾਰਨਾਂ ਦਾ ਕਰਨ ਵਾਲਾ ਇੱਕ ਕਰਤਾਰ ਅਕਾਲ ਪੁਰਖ ਪਰਮੇਸ਼ਰ ਹੈ।
ਇਸ ਅੱਗੇ ਕਿਹਾ ਜੀਵ ਵਿਚਾਰਾ।
ਉਹਦੇ ਅੱਗੇ ਵਿਚਾਰਾ ਜੀਵ ਕੀ ਹੈ, ਜਦੋਂ ਕਰਤਾਰ ਹੀ ਸਭ ਕਰ ਰਿਹਾ ਤੇ ਫਿਰ ਜੀਵ ਦੇ ਹੱਥ ਕੀ ਹੈ।
ਮਾਰਹ ਰੱਖੈ ਸਭ ਕੋ ਸੋਏ।
ਉਹੀ ਸਭ ਨੂੰ ਮਾਰਨ ਵਾਲਾ ਤੇ ਉਹੀ ਰੱਖਣ ਵਾਲਾ। ਮਾਰਹ ਰੱਖੈ ਇੱਕ ਆਪ, ਮਾਨਸ ਕਹਿ ਕਿਛ ਨਾਹੀ ਹਾਥ। ਮਾਰਨ ਵਾਲਾ ਵੀ ਉਹੀ ਹੈ ਤੇ ਰੱਖਣ ਵਾਲਾ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ।
ਯਾ ਤੇ ਰਹੀਐ ਤੂਸਨ ਹੋਏ।
ਇਸ ਕਰਕੇ ਪ੍ਰੇਤ ਨੂੰ ਮਹਾਰਾਜ ਜੀ ਕਹਿੰਦੇ ਸੱਜਣਾ ਚੁੱਪ ਹੀ ਰਹੋ, ਇਹ ਕਰਤੇ ਦੀ ਖੇਡ ਹੈ, ਇਹ ਕਰਤੇ ਦਾ ਹੁਕਮ ਵਰਤ ਰਿਹਾ ਸਭ ਕੁਝ ਤੇ ਤੈਨੂੰ ਲੋੜ ਨਹੀਂ ਕਿਸੇ ਨੂੰ ਜਾ ਕੇ ਮਾਰਨ ਦੀ ਜਾਂ ਕਿਸੇ ਦੇ ਪੁੱਤਰ ਮਾਰਨ ਦੀ। ਮਹਾਰਾਜ ਕਹਿੰਦੇ ਸਾਡੀ ਤਾਂ ਦਵੈਸ਼ ਹੈ ਹੀ ਨਹੀਂ ਕਿਸੇ ਨਾਲ ਆਪਣੀ ਵੀ ਜਿਹੜਾ ਅਸੀਂ ਤੈਨੂੰ ਕਹੀਏ ਵੀ ਜਾ ਜਾ ਕੇ ਫਲਾਣੇ ਨੂੰ ਮਾਰ ਦੇ। ਪਾਤਸ਼ਾਹ ਕਹਿੰਦੇ ਸਾਡੀ ਤਾਂ ਦਵੈਸ਼ ਹੀ ਨਹੀਂ ਕਿਸੇ ਨਾਲ, ਨਾਲੇ ਸਭ ਕੁਝ ਕਰਤੇ ਦੀ ਰਜਾ ਚ ਹੋ ਰਿਹਾ, ਕਰਤੇ ਨੂੰ ਪਾਉਂਦਾ ਹੈ ਇਹ ਸਭ ਕੁਝ ਤਾਂ ਹੋ ਰਿਹਾ ਕਿਉਂਕਿ ਕਰਤੇ ਨੂੰ ਇਹ ਵੀ ਭਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਜਰਵਾਣਿਆਂ ਦੇ ਰਾਜ ਭਾਗ ਦੀਆਂ ਜੜ੍ਹਾਂ ਪੁੱਟੀਆਂ ਜਾਣੀਆਂ ਨੇ, ਔਰ ਉਹਦੀ ਨੀਂਹ ਉਦੋਂ ਰੱਖੀ ਜਾਣੀ ਹੈ ਜਦੋਂ ਅਸੀਂ ਆਪਣਾ ਸੀਸ ਦੇਣਾ ਹੈ। ਉਦੋਂ ਹੀ ਰਾਜ ਭਾਗ ਦੀਆਂ ਇਹਨਾਂ ਦੇ ਰਾਜ ਭਾਗ ਦੀਆਂ ਮਲੇਛਾਂ ਦੇ ਰਾਜ ਭਾਗ ਦੀਆਂ ਜੜ੍ਹਾਂ ਕੱਟੀਆਂ ਜਾਣੀਆਂ। ਹਾਂਜੀ
ਸੁਣ ਕੇ ਪ੍ਰੇਤ ਵਿਚਾਰਤ ਪਇਓ।
ਸਤਿਗੁਰੂ ਜੀ ਦੇ ਬਚਨ ਇਸ ਪ੍ਰੇਤ ਨੇ ਸੁਣੇ ਤੇ ਸੁਣ ਕੇ ਵਿਚਾਰਦਾ
ਸ੍ਰੀ ਗੁਰ ਬਾਸੋ ਮਮ ਟਿਗਥਿਓ,
ਸੋਚਦਾ ਕਿ ਸਤਿਗੁਰੂ ਜੀ ਮੇਰੇ ਘਰ ਆਏ ਨੇ, ਘਰ ਮੇਰਾ, ਤੇ ਸਾਹਿਬ ਜੀ ਇੱਥੇ ਆਏ ਨੇ ਮੇਰੇ ਵਾਸਤੇ ਤਾਂ ਪ੍ਰਾਹੁਣੇ ਨੇ ਨਾ, ਅਤਿਥੀ ਨੇ, ਔਰ ਮੇਰੇ ਤੇ ਤਰਸ ਕਰਕੇ ਆਏ ਨੇ, ਮੇਰੇ ਤੇ ਦਇਆ ਕਰਨ ਲਈ ਆਏ ਨੇ।
ਸੇਵਾ ਕਰੋ ਇਨਹੋ ਕੇ ਕੋਈ,
ਇਹਨਾਂ ਦੀ ਕੋਈ ਸੇਵਾ ਜ਼ਰੂਰ ਕਰਾਂ, ਆਏ ਨੇ ਤਾਂ ਮੈਂ ਜ਼ਰੂਰ ਸੇਵਾ ਕਰਾਂ।
ਮੋਹੇ ਕਿਰਤਾਰਥ ਤਬ ਹੋਏ,
ਮੈਂ ਤਾਂ ਹੀ ਕਿਰਤਾਰਥ ਹੋਵਾਂਗਾ, ਮੇਰੀ ਇਹ ਮੁਕਤੀ ਬੰਦ ਖਲਾਸੀ ਤਦੇ ਹੋਵੇਗੀ।
ਅੰਤਰ ਧਿਆਨ ਪਇਓ ਤਤਕਾਲ,
ਦਿਓ ਇਕਦਮ ਉਥੋਂ ਅੰਤਰ ਧਿਆਨ ਹੋਇਆ।
ਗਾਮਣਿਓ ਜਹਾਂ ਬਾਜ਼ਾਰ ਵਿਸਾਲਾ,
ਇਹ ਪ੍ਰੇਤ ਉਥੇ ਪਹੁੰਚਿਆ ਜਿੱਥੇ ਬਾਜ਼ਾਰ ਵਸਦੇ ਨੇ ਘੁੱਪ।
ਖੋਜਤ ਫਿਰਤ ਵਿਚਾਰਤ ਸੋਏ,
ਲੱਭਦਾ ਫਿਰਦਾ ਵਿਚਾਰਦਾ ਵੇਖਦਾ ਹੈ।
ਇਨਕੇ ਹਿਤ ਲੇਵੋ ਵਤ ਕੋਏ,
ਸੋਚਦਾ ਮੈਂ ਕਿਹੜੀ ਚੀਜ਼ ਲੈ ਕੇ ਜਾਵਾਂ ਸਤਿਗੁਰਾਂ ਲਈ, ਕਿਹੜਾ ਪਦਾਰਥ ਲੈ ਕੇ ਜਾਵਾਂ।
ਜੋ ਮੁਝ ਕਰ ਤੇ ਪਛਣ ਕਰ ਹੈ,
ਕਿਹੜਾ ਪਦਾਰਥ ਸਤਿਗੁਰੂ ਜੀ ਮੇਰੇ ਹੱਥਾਂ ਚੋਂ ਲੈ ਕੇ ਛਕ ਲੈਣ।
ਜਿਸ ਮੈਂ ਦੂਸਨ ਕੋ ਨਹਿ ਤਰ ਹੈ,
ਮੇਰੇ ਉਹ ਪਦਾਰਥ ਜੇ ਮੈਂ ਹੱਥਾਂ ਵਿੱਚ ਫੜਾਂ ਵੀ ਤੇ ਉਹ ਪਵਿੱਤਰ ਨਾ ਹੋਵੇ, ਕਿਉਂਕਿ ਮੈਂ ਹੱਥ ਧੋ ਨਹੀਂ ਸਕਦਾ, ਪਾਣੀ ਦੀ ਵਰਤੋਂ ਨਹੀਂ ਕਰ ਸਕਦਾ, ਜਲ ਸਪਰਸ਼ ਨਹੀਂ ਕਰ ਸਕਦਾ, ਮੇਰੀ ਇਹ ਪ੍ਰੇਤ ਕਾਇਆ ਬੜੀ ਅਪਵਿੱਤਰ ਹੈ, ਤੇ ਮੈਂ ਕੋਈ ਐਸਾ ਪਦਾਰਥ ਲੈ ਕੇ ਜਾਵਾਂ ਵੀ ਜੇ ਉਹਨੂੰ ਮੈਂ ਫੜਾਂ ਵੀ ਤੇ ਸਤਿਗੁਰੂ ਜੀ ਉਹਨੂੰ ਸਵੀਕਾਰ ਕਰ ਲੈਣ।
ਪਾਕੇ ਅੰਨ ਅਨੇਕ ਪ੍ਰਕਾਰ,
ਪੱਕੇ ਅੰਨ ਵੇਖਿਆ ਇਹਨੇ, ਅਨੇਕਾਂ ਤਰ੍ਹਾਂ ਦੀਆਂ ਮਠਿਆਈਆਂ ਪਕਵਾਨ ਉਹ ਪੱਕੇ ਵੇਖੇ।
ਮਮ ਕਰ ਤੈ ਨਹਿ ਕਰ ਹੈ ਆਹਾਰ,
ਸੋਚਿਆ ਵੀ ਜੇ ਇਹ ਪਕੜ ਕੇ ਲੈ ਕੇ ਗਿਆ ਤੇ ਪੱਕੇ ਅੰਨ ਜਦੋਂ ਕਿਸੇ ਕੋਈ ਹੱਥ ਪਾਉਂਦਾ ਤੇ ਉਹ ਪਵਿੱਤਰ ਹੋ ਜਾਂਦਾ, ਉਹ ਸਤਿਗੁਰੂ ਜੀ ਨਹੀਂ ਛਕਣਗੇ।
ਨਾਹੇ ਤਾਂ ਬਣੀ ਪਰੇ ਜੋ ਮਿਠਾਈ,
ਕਹਿੰਦਾ ਜੇ ਮੈਂ ਇਹ ਲੈ ਵੀ ਜਾਵਾਂ ਤੇ ਸਤਿਗੁਰੂ ਜੀ ਨੇ ਛਕਣਾ ਨਹੀਂ, ਨਹੀਂ ਤਾਂ ਇਹ ਮਠਿਆਈ ਜਿਹੜੀ ਇੱਥੇ ਬਣੀ ਪਈ ਹੈ।
ਵਿਵਿਧ ਭਾਂਤ ਹਟਣ ਹਲਵਾਏ,
ਵਿਵਿਧ ਪ੍ਰਕਾਰ ਦੀ ਹੱਟਾਂ ਤੇ ਹਲਵਾਈਆਂ ਦੀ ਦੁਕਾਨ ਤੇ ਮਠਿਆਈਆਂ ਪਈਆਂ ਨੇ।
ਲੈ ਪਹੁੰਚਾਵਤ ਅਚਹਿ ਸੁਖਾਰੇ,
ਜੇ ਮੈਂ ਇਹ ਲਿਜਾ ਕੇ ਸਤਿਗੁਰਾਂ ਨੂੰ ਪਹੁੰਚਾ ਦਿੰਦਾ ਤੇ ਸੌਖੇ ਢੰਗ ਨਾਲ ਛਕ ਲੈਂਦੇ।
ਨਿਜ ਪ੍ਰਸੰਨਤਾ ਮੋਹ ਪਰ ਤਾਰੇ,
ਮੇਰੇ ਤੇ ਸਤਿਗੁਰੂ ਜੀ ਆਪਣੀ ਪ੍ਰਸੰਨਤਾ ਕਰਦੇ।
ਅਪਰ ਵਸਤ ਕੇ ਲੇਵੋ ਐਸੇ,
ਪਰ ਕਹਿੰਦਾ ਇਹ ਮਠਿਆਈਆਂ ਨੇ, ਪੱਕੀਆਂ ਹੋਈਆਂ ਚੀਜ਼ਾਂ ਨੇ, ਇਹ ਵੀ ਹੱਥ ਲਾਵਾਂਗਾ ਇਹ ਛਕਣੀਆਂ ਨਹੀਂ ਉਹਨਾਂ ਨੇ, ਤੇ ਨਾਲੇ ਇੱਥੇ ਹਲਵਾਈਆਂ ਦੀਆਂ ਬਣੀਆਂ ਹੋਈਆਂ ਨੇ, ਮੈਂ ਹੋਰ ਕਿਹੜੀ ਵਸਤੂ ਸਤਿਗੁਰੂ ਜੀ ਕੋਲ ਲੈ ਕੇ ਜਾਵਾਂ।
ਅਚਵਹਿ ਗੁਰੂ ਚਹਿ ਚਿਤ ਜੈਸੇ,
ਜਿਹੜੀਆਂ ਵਸਤੂਆਂ ਸਤਿਗੁਰੂ ਜੀ ਛਕ ਲੈਣ, ਅੰਗੀਕਾਰ ਕਰ ਲੈਣ।
ਸਕਲ ਬਾਜ਼ਾਰ ਖੋਜਵੋ ਕਰਿਓ,
ਇਹਦਾ ਸੋਚ ਕੇ ਬਾਜ਼ਾਰ ਖੋਜਦਾ, ਦੁਕਾਨਾਂ ਵੇਖਦਾ।
ਇੱਕ ਦੁਕਾਨ ਆਣ ਕੇ ਥਿਰਿਓ,
ਇੱਕ ਦੁਕਾਨ ਤੇ ਆ ਕੇ ਨੇ ਵੇਖਿਆ।
ਮੇਵਾ ਹੁਤੋ ਬਲਾਇਤ ਕੇਰਾ,
ਵੇਖਿਆ ਉੱਥੇ ਮੇਵੇ ਪਏ ਨੇ, ਉਹ ਵੀ ਵਲਾਇਤ ਤੋਂ ਆਏ ਹੋਏ ਬਾਹਰ ਦੇ ਮੇਵੇ ਨੇ, ਕੱਚੇ ਸੁੱਕੇ ਮੇਵੇ।
ਭਾਂਤ ਭਾਂਤ ਮਧੁਰ ਫਲ ਹੀਰਾ,
ਵੇਖਿਆ ਉਹ ਮੇਵੇ ਬੜੇ ਬੜੇ ਮਿੱਠੇ ਨੇ, ਫਲ ਪਏ ਵੇਖੇ ਹਨ।
ਸੇਵ ਸੰਧੂਰੇ ਅਰ ਜਰਦਾਲੂ,
ਤੇਰੇ ਨੇ ਸੇਵ ਵੇਖੇ ਤੇ ਜਰਦਾਲੂ ਵੇਖੇ ਹਨ।
ਨਾਸ਼ਪਾਤੀ ਪਿਸਤਾ ਰਸ ਆਲੂ,
ਨਾਸ਼ਪਤੀਆਂ ਵੇਖੀਆਂ, ਪਿਸਤਾ ਵੇਖਿਆ, ਆਲੂ ਬੁਖਾਰੇ ਪਏ ਹੋਏ ਵੇਖੇ। ਕਹਿੰਦਾ ਚਲੋ ਇਹ ਫਲ ਤਾਂ ਜੂਠੇ ਨਹੀਂ ਹੁੰਦੇ, ਇਹ ਜੇ ਸਤਿਗੁਰਾਂ ਕੋਲ ਲੈ ਵੀ ਜਾਵਾਂਗਾ ਮਹਾਰਾਜ ਜੀ ਜਲ ਨਾਲ ਇਹ ਧੋ ਕੇ ਛਕ ਸਕਦੇ ਹੈ। ਹੁਣ ਵੀ ਜਿਹੜੇ ਵਿਵੇਕ ਰੱਖ ਲੈਂਦੇ ਉਹ ਫਲ ਆਦਿਕ ਗ੍ਰਹਿਣ ਕਰ ਲੈਂਦੇ ਹੈ, ਜਿਹੜੇ ਵਿਵੇਕ ਰੱਖਦੇ ਨੇ ਸਿੰਘ ਉਹ ਮੇਵੇ ਵੀ ਗ੍ਰਹਿਣ ਕਰ ਲੈਂਦੇ ਆ, ਫਲ ਆਦਿਕ ਵੀ। ਤੋ ਇਹਨੇ ਸੋਚਿਆ ਵੀ ਇਹ ਚੀਜ਼ਾਂ ਜੂਠੀਆਂ ਨਹੀਂ ਹੁੰਦੀਆਂ, ਇਹ ਧੋਤੀਆਂ ਜਾ ਸਕ, ਪੱਕੇ ਅੰਨ ਤਾਂ ਧੋਣਾ ਔਖਾ ਨੇ, ਜੇ ਮਠਿਆਈ ਲੈ ਜਾਓ ਥੋੜੀ ਧੋਤੀ ਜਾਣੀ, ਇਹ ਫਲ ਲੈ ਜਾਂਗੇ ਫਲ ਧੋ ਕੇ ਸਤਿਗੁਰੂ ਛਕ ਲੈਣਗੇ, ਮੇਵੇ ਲੈ ਜਾ ਮੇਵੇ ਧੋ ਕੇ ਛਕ ਲੈਣਗੇ। ਕਹਿੰਦਾ ਆਹ ਗੁਰੂ ਸਾਹਿਬ ਲਈ ਠੀਕ ਨੇ, ਇਹਨੇ ਉਹ ਚੀਜ਼ਾਂ ਲਈਆਂ।
ਸੰਗ ਤਰੇ ਦਾਰਮ ਸੁਭ ਦਾਨੇ,
ਇਹਨੇ ਸੰਤਰੇ ਵੀ ਪਏ ਵੇਖੇ, ਦਾਰਮ ਕਹਿੰਦੇ ਨੇ ਅਨਾਰ ਨੂੰ, ਅਨਾਰ ਵੇਖੇ ਜਿਨ੍ਹਾਂ ਚ ਬੜੇ ਵਧੀਆ ਦਾਣੇ ਸਨ।
ਨਾਨਾ ਪਾਤਨ ਕੇ ਰਸ ਸਾਨੇ,
ਨਾਨਾ ਭਾਂਤਾਂ ਦੇ ਰਸਾਂ ਵਾਲੇ ਫਲ ਆਦਿਕ ਹਨ, ਮੇਵੇ ਹਨ।
ਇਨਹੋ ਦੇਖ ਕੇ ਪ੍ਰੇਤ ਵਿਚਾਰਾ,
ਇਹ ਵੇਖ ਕੇ ਪ੍ਰੇਤ ਨੇ ਸੋਚਿਆ,
ਇਨਲੇ ਚਲੋ ਜੋ ਕਰ ਹੈ ਆਹਾਰ,
ਲੈ ਚੱਲਦਾ ਸਤਿਗੁਰਾਂ ਕੋਲੋਂ ਜੇ ਸਤਿਗੁਰੂ ਜੀ ਛਕ ਲੈਣ,
ਮੋਰ ਹੱਥ ਤੇ ਦੂਸ਼ਿਤ ਹੋਏ ਨਾ,
ਨਾਲੇ ਮੇਰੇ ਹੱਥਾਂ ਨਾਲੇ ਦੂਸ਼ਿਤ ਵੀ ਨਹੀਂ ਹੋਣਗੇ, ਇਹ ਪਵਿੱਤਰ ਵੀ ਨਹੀਂ ਹੋਣਗੇ।
ਇਸ ਤੇ ਬਿਨਾ ਅਪਰ ਵਿਧ ਕੋਈ ਨਾ,
ਪ੍ਰੇਤ ਜੋਨੀ ਜਿਹੜੀ ਹੁੰਦੀ ਹੈ ਸੰਸਾਰ ਦੇ ਸਾਰੇ ਪਦਾਰਥ ਵੇਖ ਸਕਦੇ ਨੇ, ਉਹਨਾਂ ਨੂੰ ਪਕੜ ਵੀ ਸਕਦੇ ਹੈ ਪਰ ਉਹਨਾਂ ਨੂੰ ਖਾ ਨਹੀਂ ਸਕਦੇ। ਸਭ ਤੋਂ ਵੱਡਾ ਕਸ਼ਟ ਹੁੰਦਾ ਇਹਨਾਂ ਦੀ ਜੋਨੀ 'ਚ, ਭੁੱਖੇ ਹਨ ਪਰ ਸਾਹਮਣੇ ਪਦਾਰਥ ਪਏ ਨੇ, ਖਾ ਨਹੀਂ ਸਕਦੇ, ਵੇਖ ਵੀ ਸਕਦੇ ਹੈ। ਖਾਣ ਨੂੰ ਇਹਨਾਂ ਨੂੰ ਵਿਸ਼ਟਾ ਅਤੇ ਗੰਦਗੀ ਮਿਲਦੀ ਹੈ, ਉਹੀ ਖਾਣੀ ਪੈਂਦੀ ਹੈ। ਇਸ ਕਰਕੇ ਗੁਰਦੇਵ ਨੇ ਬੜਾ ਸਪਸ਼ਟ ਕਿਹਾ ਵੀ ਪ੍ਰੇਤ ਪਿੰਜਰ ਮੈਂ ਕਸ਼ਟ ਕਨੇਰੇ, ਹੁਣ ਕਿੱਡਾ ਵੱਡਾ ਕਸ਼ਟ ਵੀ ਪਦਾਰਥ ਕੋਲ ਪਿਆ ਪਰ ਖਾ ਨਹੀਂ ਸਕਦਾ, ਫੜ ਵੀ ਸਕਦਾ ਛੂ ਵੀ ਸਕਦਾ ਪਰ ਖਾ ਨਹੀਂ ਸਕਦਾ।
ਉਚਿਤ ਆਹਾਰ ਪ੍ਰਮਾਣ ਉਚਾਵਾ,
ਪਰ ਸਤਿਗੁਰਾਂ ਜੀ ਲਾ ਵਾਸਤੇ ਤਾਂ ਲਿਜਾ ਸਕਦਾ ਨਾ, ਇਹਨੇ ਉਹ ਜਿੰਨੇ ਵੀ ਜਿੰਨਾ ਕੁ ਚੁੱਕ ਸਕਦਾ ਸੀ ਹੱਥਾਂ ਵਿੱਚ ਉਹ ਲੈ ਲਏ।
ਨਾਨਾ ਵਿਦ ਕੋ ਜੋ ਮਨ ਪਾਵਾ,
ਉਹ ਨਾਨਾ ਪ੍ਰਕਾਰ ਦੇ ਫਲ ਸਨ, ਮੇਵੇ ਸਨ।
ਪੁੰਨ ਪੌਨੇ ਗਹਿਲੇ ਕਰ ਹੱਥ,
ਇਹਨੇ ਵੇਖਿਆ ਕਿ ਗੰਨੇ ਪਏ ਸੀ, ਕਹਿੰਦਾ ਪੌਨੇ, ਪੌਨੇ ਕਹਿੰਦੇ ਨੇ ਗੰਨਿਆਂ ਨੂੰ, ਚੂਪਣ ਵਾਲੇ ਗੰਨੇ ਬੜੀਆਂ ਵਧੀਆ ਪੋਰੀਆਂ ਕੂਲੀਆਂ ਸਨ ਉਹਦੀਆਂ, ਬਹੁਤਾ ਸਖਤ ਗੰਨਾ ਨਹੀਂ ਸੀ, ਕਹਿੰਦਾ ਵੀ ਵਧੀਆ ਪਏ ਨੇ। ਇਹਨੇ ਉਹ ਪੰਜ ਚਾਰ ਗੰਨੇ ਵੀ ਚੁੱਕ ਲਏ।
ਆਵਤ ਪਯੋ ਬੇਗ ਬੜ ਸਾਥ,
ਬੜੀ ਤੇਜ਼ੀ ਨਾਲ ਚੱਲ ਕੇ ਹਵੇਲੀ ਚ ਸਤਿਗੁਰਾਂ ਕੋਲ ਆਇਆ।
ਸ੍ਰੀ ਗੁਰ ਕੇ ਧਰ ਦੇਨ ਅਗਾਰੇ,
ਸਾਰੀਆਂ ਵਸਤੂਆਂ ਲਿਆ ਕੇ ਨੇ ਸਤਿਗੁਰਾਂ ਦੇ ਸਨਮੁਖ ਰੱਖੀਆਂ।
ਪਯੋ ਦੇਨ ਬਹੁ ਬਿਨੈ ਉਚਾਰੇ,
ਔਰ ਦੀਨ ਹੋ ਕੇ ਨੇ ਕਗਿਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ,
ਅੰਗੀਕਾਰ ਕਰੋ ਇਹ ਮੇਵਾ,
ਮਹਾਰਾਜ ਮੇਵੇ ਆਪ ਜੀ ਅੰਗੀਕਾਰ ਕਰ ਲਓ।
ਬਨੋ ਕਿਰਤਾਰਥ ਮੈਂ ਕਰ ਸੇਵਾ,
ਮਹਾਰਾਜ ਮੈਂ ਤੁਹਾਡੀ ਇਹ ਸੇਵਾ ਕਰਾਂ ਤੇ ਮੇਰਾ ਜੀਵਨ ਕਿਰਤਾਰਥ ਹੋ ਜਾਏ, ਐਸਾ ਤਰਸ ਐਸੀ ਦਇਆ ਆਪ ਜੀ ਕਿਰਪਾ ਕਰਕੇ ਕਰੋ।
ਪਾਗ ਜੱਗੇ ਪੂਰਬ ਅਬ ਮੇਰੇ,
ਮੇਰੇ ਪੂਰਬਲੇ ਜਨਮਾਂ ਦੇ ਕੀਤੇ ਚੰਗੇ ਭਾਗ ਜਾਗ ਪਏ ਨੇ ਕਿ ਤੁਸੀਂ ਆਏ ਹੋ ਮੇਰੇ ਤੇ ਕਿਰਪਾ ਕਰਨ ਲਈ, ਕਿਰਤਾਰਥ ਕਰਨ ਲਈ।
ਇਹਾਂ ਏਕਾਂਤੀ ਤੁਮਕੋ ਹੇਰੇ,
ਮਹਾਰਾਜ ਕੇ ਮੈਨੂੰ ਏਕਾਂਤ ਵਿੱਚ ਤੁਹਾਡੇ ਦਰਸ਼ਨ ਹੋ ਰਹੇ ਨੇ। ਏਕਾਂਕੀ ਦਾ ਮਤਲਬ ਏਕਾਂਤ ਵਿੱਚ ਆਪ ਜੀ ਨਾਲ ਮਿਲਾਪ ਹੋ ਰਿਹਾ।
ਹੁਣ ਤੁਮ ਭਏ ਪਰਾਹੁਣ ਚਾਰੇ,
ਮਹਾਰਾਜ ਫਿਰ ਤੁਸੀਂ ਮੇਰੇ ਘਰ ਵਿੱਚ ਅੱਜ ਅਤਿਥੀ ਬਣ ਕੇ ਆਏ ਹੋ, ਪ੍ਰਾਹੁਣੇ ਬਣ ਕੇ ਆਏ ਹੋ।
ਵਸਤ ਹੁਤੋ ਮੈਂ ਇਹ ਅਗਾਰੇ,
ਪ੍ਰਾਹੁਣੇ ਇਸ ਕਰਕੇ ਕਿਉਂਕਿ ਮੈਂ ਤੁਹਾਡੇ ਤੋਂ ਪਹਿਲਾਂ ਇੱਥੇ ਵਸਦਾ ਸੀ, ਮੈਂ ਤੁਹਾਡੇ ਤੋਂ ਪਹਿਲਾਂ ਇੱਥੇ ਬੈਠਾ ਸੀ।
ਆਵਣ ਆਜ ਆਪ ਕੋ ਪਯੋ,
ਲੰਮੇ ਸਮੇਂ ਤੋਂ ਮੈਂ ਇੱਥੇ ਭਟਕਦਾ, ਅੱਜ ਆਪ ਜੀ ਆਏ ਹੋ ਮੇਰੇ ਤੇ ਕਿਰਪਾ ਕਰਨ ਲਈ।
ਮੈਂ ਵੱਡ ਭਾਗ ਜਾਣ ਨਿਜ ਲਇਓ,
ਮੈਂ ਜਾਣ ਲਿਆ ਕਿ ਮੇਰੇ ਵੱਡੇ ਭਾਗ ਹਨ, ਮੇਰੇ ਚੰਗੇ ਕਰਮ ਹਨ।
ਇਮ ਬੇਨਤੀ ਸੁਣ ਕੇ ਤਿਸ ਕੇਰੇ,
ਇਸ ਪ੍ਰੇਤ ਦੀ ਬੇਨਤੀ ਗਰੀਬਨ ਵਾਜ ਪਾਤਸ਼ਾਹ ਜੀ ਨੇ ਸੁਣੀ ਹੈ।
ਕਿਰਪਾ ਦ੍ਰਿਸ਼ਟ ਸ੍ਰੀ ਸਤਿਗੁਰ ਹੇਰੇ,
ਕਿਰਪਾ ਭਰੀ ਦ੍ਰਿਸ਼ਟੀ ਨਾਲ ਮਹਾਰਾਜ ਜੀ ਨੇ ਇਹਦੇ ਵੱਲ ਵੇਖਿਆ।
ਦੀਨ ਜਾਨ ਅੰਗੇ ਕ੍ਰਿਤ ਕੇ ਨਸ,
ਦੀਨ ਜਾਣ ਕੇ ਇਹਦੇ ਵੱਲੋਂ ਭੇਟਾਵਾਂ ਮਹਾਰਾਜ ਜੀ ਨੇ ਅੰਗੀਕਾਰ ਕੀਤੀ, ਸਭ ਪਾਤਸ਼ਾਹ ਨੇ ਜਲ ਵਰਤਿਆ।
ਮੇਵਾ ਅਚਨ ਹੇਤ ਕਰ ਲੀ ਨਸ,
ਮੇਵਿਆਂ ਵਿੱਚੋਂ ਇੱਕ ਅੱਧਾ ਮੇਵਾ ਮਹਾਰਾਜ ਜੀ ਨੇ ਛਕਣ ਲਈ ਲਿਆ।
ਰੁਚਿਓ ਜਿਤਕ ਸੁਕੇਨ ਆਹਾਰਾ,
ਫਲ ਮਹਾਰਾਜ ਜੀ ਨੇ ਛਕੇ ਜਿੰਨੀ ਕੁ ਸਤਿਗੁਰਾਂ ਦੀ ਰੁਚੀ ਸੀ ਮਹਾਰਾਜ ਜੀ ਨੇ ਉਹਦੇ ਮੁਤਾਬਕ ਛਕਿਆ ਹੈ।
ਪਰਿਓ ਰਹਿਓ ਜੋ ਤਹਾਂ ਬਿਥਾਰਾ,
ਤੇ ਜਿਹੜਾ ਬਾਕੀ ਪਿਆ ਸੀ ਉੱਥੇ ਹੀ ਖਿਲਾਰ ਦਿੱਤਾ, ਉੱਥੇ ਹੀ ਪਿਆ ਰਿਹਾ।
ਪੁੰਨ ਪੌਨੇ ਕੋ ਚੁੱਪਣ ਲਾਗੇ,
ਮਹਾਰਾਜ ਜੀ ਨੇ ਥੋੜਾ ਸਮਾਂ ਬੈਠੇ ਰਹੇ, ਰਾਤ ਵੱਡੀ ਹੈ ਤੋ ਗੁਰਦੇਵ ਨੇ ਪੋਨਾ ਲਿਆ, ਯਾਨੀ ਕਿ ਗੰਨਾ ਜਿਹੜਾ ਸੀ ਉਹ ਪਾਤਸ਼ਾਹ ਨੇ ਚੁੱਕਿਆ ਤੇ ਗੁਰਦੇਵ ਜੀ ਗੰਨਾ ਚੂਪਣ ਲੱਗੇ।
ਜੇ ਲਕ ਡਾਰਤ ਹੈ ਕੁਛ ਆਗੇ,
ਮਹਾਰਾਜ ਜੀ ਉਹ ਗੰਨੇ ਦੇ ਜਿਹੜੇ ਛਿਲਕੇ ਨੇ ਨਾ ਆਪਣੇ ਮੁੱਖ ਦੇ ਨਾਲ ਗੁਰਦੇਵ ਜੀ ਉਹ ਛਿਲਕੇ ਲਾਉਂਦੇ ਹੈ ਤੇ ਉਹ ਛੁੱਟਦੇ ਨੇ ਅੱਗੇ ਜਿੱਥੇ ਉਹ ਦੇਵ ਬੈਠਾ ਦਾ ਪ੍ਰੇਤ ਬੈਠਾ।
ਬਹਿਰ ਹਵੇਲੀ ਤੇ ਕੁਛ ਡਰ ਹੈ,
ਕੁਝ ਛਿਲਕੇ ਮਹਾਰਾਜ ਹਵੇਲੀ ਦੀ ਕੰਧ ਦੇ ਨਾਲ ਹੀ ਬੈਠੇ ਬਾਹਰ ਨੂੰ ਸੁੱਟਦੇ। ਸਤਿਗੁਰੂ ਜੀ ਹਵੇਲੀ ਦੇ ਬਾਹਰਲੇ ਪਾਸੇ ਜਿੱਧਰ ਪਾਤਸ਼ਾਹ ਦੇ ਸੇਵਾਦਾਰ ਸਿੱਖ ਬੈਠੇ ਸੀ ਨਾ, ਉਸ ਪਾਸੇ ਮਹਾਰਾਜ ਜੀ ਛਿਲਕੇ ਸੁੱਟਦੇ ਹੈ। ਸਿੱਖਾਂ ਨੂੰ ਕਿਤੇ ਇਸ ਗੱਲ ਦੀ ਫਿਕਰ ਨਾ ਹੋਵੇ ਵੀ ਖਬਰੇ ਗੁਰੂ ਜੀ ਨੇ ਅੰਦਰ ਕੁਝ ਛਕਿਆ ਕਿ ਨਹੀਂ ਛਕਿਆ, ਕਿਤੇ ਸਿੱਖ ਵੀ ਪਰੇਸ਼ਾਨ ਨਾ ਹੋਣ। ਤੋ ਮਹਾਰਾਜ ਜੀ ਨੂੰ ਉਹਨਾਂ ਸੰਕੇਤ ਦਿੱਤਾ, ਭਾਈ ਅਸੀਂ ਇੱਥੇ ਛਕ ਰਹੇ ਹਾਂ ਆਨੰਦ ਵਿੱਚ ਹਾਂ। ਤੇ ਗੁਰਦੇਵ ਨੇ ਕੁਝ ਛਿਲਕੇ ਜਿਹੜੇ ਨੇ ਨਾ ਛਕਦਿਆਂ ਛਕਦਿਆਂ ਉਹ ਗੰਨੇ ਦੇ ਕੰਧ ਤੋਂ ਬਾਹਰ ਸੁੱਟੇ ਨੇ।
ਸਮੁੱਖ ਪ੍ਰੇਤ ਗੁਰ ਦਰਸ਼ਨ ਨਿਹਾਰ ਹੈ,
ਜਿਹੜਾ ਪ੍ਰੇਤ ਹੈ ਉਹ ਸਤਿਗੁਰਾਂ ਦੇ ਸਾਹਮਣੇ ਬੈਠਾ ਮਹਾਰਾਜ ਜੀ ਦੇ ਦਰਸ਼ਨ ਕਰ ਰਿਹਾ।
ਅਧਿਕ ਪ੍ਰਸੰਨ ਹੋਤ ਮਨ ਮਾਹੂ,
ਮਨ ਚ ਬੜਾ ਹੀ ਖੁਸ਼ ਹੋ ਰਿਹਾ, ਬੜਾ ਹੀ ਪ੍ਰਸੰਨ ਹੋ ਰਿਹਾ।
ਚਿਤਵਤ ਹਿਰਦੈ ਦੁਖ ਅਬਦਾਹੂ,
ਸੋਚਦਾ ਹੈ ਕਿ ਮੇਰੇ ਹੁਣ ਸਾਰੇ ਦੋਸ਼ ਕੱਟੇ ਜਾਣਗੇ, ਪਾਤਸ਼ਾਹ ਮੇਰੇ ਸਾਰੇ ਮਾੜੇ ਭੈੜੇ ਕਰਮ ਕੱਟ ਦੇਣਗੇ।
ਸ੍ਰੀ ਗੁਰੂ ਤੇਗ ਬਹਾਦਰ ਫੇਰ,
ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਦੇ ਵੱਲ ਵੇਖਿਆ ਕਹਿਣ ਲੱਗੇ,
ਬੋਲੇ ਕਿਰਪਾ ਦ੍ਰਿਸ਼ਟ ਕੋ ਹੇਰ,
ਪ੍ਰੇਤ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਪਾਤਸ਼ਾਹ ਜੀ ਬੋਲੇ,
ਓ ਕੁਕਰਮ ਤੈ ਤਬ ਹੈ ਕਮਾਵਾ।
ਮਹਾਰਾਜ ਜੀ ਕਹਿੰਦੇ ਸੱਜਣਾ ਇਹ ਤਾਂ ਦੱਸ ਵੀ ਤੂੰ ਇਹੋ ਜਿਹਾ ਕਿਹੜਾ ਖੋਟਾ ਕਰਮ ਕਮਾਇਆ ਹੈ, ਇਹੋ ਜਿਹਾ ਕਿਹੜਾ ਕੋਝਾ ਕਰਮ ਕੀਤਾ ਤੈਂ ਕਿ ਤੈਨੂੰ ਇਹ ਪ੍ਰੇਤ ਦੀ ਜੂਨੀ ਮਿਲੀ ਹੈ।
ਜਿਸ ਤੇ ਪ੍ਰੇਤ ਜੋਨ ਤਨ ਪਾਵਾ,
ਜਿਸ ਕਰਕੇ ਤੈਨੂੰ ਇਹ ਪ੍ਰੇਤ ਜੋਨ ਪ੍ਰਾਪਤ ਹੋਈ ਹੈ, ਐਸਾ ਕੋੜਾ ਕਿਹੜਾ ਕੋਝਾ ਕਰਮ ਤੂੰ ਕੀਤਾ।
ਸੁਣ ਕਰ ਹੱਥ ਬੰਦ ਤਬ ਕਹਿਓ,
ਮਹਾਰਾਜ ਜੀ ਦੇ ਬਚਨ ਸੁਣ ਕੇ ਪ੍ਰੇਤ ਹੱਥ ਜੋੜ ਕੇ ਬੋਲਿਆ,
ਇਸ ਕੁਕਰਮ ਤੇ ਅਸ ਤਨ ਲਹਿਓ।
ਮਹਾਰਾਜ ਮੈਂ ਦੱਸਦਾ ਹਾਂ ਮੈਂ ਐਸਾ ਕਿਹੜਾ ਕੁਕਰਮ ਕੀਤਾ ਹੈ ਜਿਸ ਕੁਕਰਮ ਕਰਕੇ ਮੈਨੂੰ ਇਹ ਪ੍ਰੇਤ ਜੂਨੀ ਮਿਲੀ ਹੈ।
ਪਰੇ ਉਹ ਸਰੀਕਨ ਮੈਂ ਵੱਡ ਝਗੜਾ,
ਮਹਾਰਾਜ ਮੇਰਾ ਸ਼ਰੀਕਾਂ ਨਾਲ ਝਗੜਾ ਪੈ ਗਿਆ, ਜਿਹੜੀ ਹਵੇਲੀ ਇਸੇ ਪਿੱਛੇ ਝਗੜਾ ਪੈ ਗਿਆ।
ਵਿਰਸਾ ਮੋਹ ਹਟਾਵਤ ਸਾਗਰਾ,
ਮੇਰੀ ਸਾਰੇ ਹਿੱਸੇਦਾਰੀ ਕੱਢਦੇ ਸੀ, ਉਹ ਕਹਿੰਦੇ ਤੇਰਾ ਕੋਈ ਹਿੱਸਾ ਨਹੀਂ ਇੱਥੇ, ਉਹ ਸ਼ਰੀਕੇ ਵਾਲੇ ਜਿਹੜੇ ਸਨ ਉਹ ਮੇਰਾ ਇਹ, ਹਾਲਾਂਕਿ ਸਾਡੀ ਸਾਂਝੀ ਹਵੇਲੀ ਸੀ, ਜਾਇਦਾਦ ਸਾਂਝੀ ਸੀ, ਪਰ ਉਹ ਵਿੱਚੋਂ ਮੈਨੂੰ ਹਿੱਸੇਦਾਰੀ ਨਹੀਂ ਸੀ ਦਿੰਦੇ।
ਤਬ ਮੈਂ ਕਰ ਕੇ ਕੂਰੋ ਧਰਮ,
ਸਾਡਾ ਜਿਹੜਾ ਮਸਲਾ ਸੀ ਉਹ ਸਰਕਾਰੀ ਕਚਹਿਰੀ ਚ ਚਲਾ ਗਿਆ। ਮੈਂ ਆਖਾਂ ਵੀ ਸਾਰਾ ਹਵੇਲੀ ਹੈ, ਸਾਰੀ ਜਾਇਦਾਦ ਹੀ ਮੇਰੀ ਹੈ, ਉਹ ਆਖਣ ਸਾਡੀ ਹੈ। ਕਹਿੰਦੇ ਇਨਸਾਨ ਧਰਮ ਨਿਆਂ ਤੇ ਗੱਲ ਪਹੁੰਚ ਗਈ, ਕਸਮ ਤੇ ਗੱਲ ਪਹੁੰਚ ਗਈ ਵੀ ਜਿਹੜਾ ਕਸਮ ਖਾ ਲਵੇ। ਉਹਨਾਂ ਨੇ ਨਹੀਂ ਖਾਧੀ ਕਿਉਂਕਿ ਉਹਨਾਂ ਦੀ ਪੂਰੀ ਨਹੀਂ ਸੀ ਹਵੇਲੀ, ਤੇ ਮੈਂ ਕਿਹਾ ਸੀ ਵੀ ਸਾਰੀ ਮੇਰੀ ਹੈ, ਹਾਲਾਂਕਿ ਵਿੱਚ ਮੇਰੀ ਹਿੱਸੇਦਾਰੀ ਸੀ, ਉਹਨਾਂ ਦਾ ਵੀ ਹਿੱਸਾ ਬਣਦਾ ਸੀ। ਮੈਂ ਝੂਠੀ ਕਸਮ ਖਾਧੀ ਵੀ ਇਹ ਸਾਰੀ ਜਾਇਦਾਦ ਮੇਰੀ ਹੈ, ਮੈਂ ਕਸਮ ਖਾਨਾ। ਤੇ ਮਹਾਰਾਜ ਉਹ ਜਿਹੜੀ ਝੂਠੀ ਕਸਮ ਖਾਧੀ ਮੈਂ ਧਰਮ ਦੀ,
ਸਭ ਕੈ ਮਨ ਉਪਜਾਇਓ ਪਰਮ,
ਮੈਂ ਉਹ ਜਿੰਨੇ ਸਰਕਾਰੀ ਕਚਹਿਰੀ ਚ ਬੈਠੇ ਸਨ ਉਹ ਸਾਰਿਆਂ ਦੇ ਮਨਾਂ ਚ ਭਰਮ ਪਾ ਦਿੱਤਾ ਵੀ ਇਹ ਬੰਦਾ ਜਿਹੜਾ ਕਸਮ ਖਾ ਗਿਆ ਇਹ ਝੂਠ ਨਹੀਂ ਬੋਲ ਸਕਦਾ, ਵੀ ਇਹ ਬੰਦਾ ਸੱਚਾ ਹੈ।
ਝਗੜਾ ਲਿਓ ਜੀਤ ਮੈਂ ਸਾਰੋ,
ਮੈਂ ਸਾਰਾ ਝਗੜਾ ਮਹਾਰਾਜ ਜੀ ਉੱਥੇ ਜਿੱਤ ਲਿਆ, ਮੇਰੀ ਉਸ ਕੇਸ ਵਿੱਚ ਜਿੱਤ ਹੋ ਗਈ।
ਲੱਗੈ ਪਾਪ ਨਹਿਰਦੈ ਵਿਚਾਰੋ,
ਮੈਂ ਇਹ ਨਹੀਂ ਸੋਚਿਆ ਕਿ ਝੂਠੀ ਕਸਮ ਖਾਣ ਦਾ ਮੈਨੂੰ ਕਿੱਡਾ ਵੱਡਾ ਪਾਪ ਲੱਗਣਾ, ਵੀ ਮੈਂ ਆਪਣੇ ਧਰਮ ਇਮਾਨ ਦੀ ਕਸਮ ਖਾਧੀ ਹੈ, ਵੀ ਮੈਨੂੰ ਆਪਣੇ ਇਮਾਨ ਧਰਮ ਦੀ ਕਸਮ ਹੈ। ਤੇ ਮਹਾਰਾਜ ਮੈਨੂੰ ਇਹ ਨਹੀਂ ਸੀ ਪਤਾ ਵੀ ਇਹਦਾ ਕਿੱਡਾ ਵੱਡਾ ਪਾਪ ਤੇ ਕਿੱਡਾ ਵੱਡਾ ਹਰਜਾਨਾ ਉਹ ਮੈਨੂੰ ਭੁਗਤਣਾ ਪੈਣਾ।
ਤਿਸੇ ਦੋਸ਼ ਤੇ ਅਸ ਮੈਂ ਪਇਓ,
ਉਸੇ ਦੋਸ਼ ਕਰਕੇ ਮੇਰੀ ਇਹ ਦਸ਼ਾ ਹੋਈ ਹੈ ਕਿ ਮਹਾਰਾਜ ਜੀ ਮੈਨੂੰ ਇਹ ਭਿਆਨਕ ਜੂਨੀ ਮਿਲੀ ਹੈ
ਜਿਸ ਜੂਨੀ ਮੈਂ ਬਹੁਤ ਦੁੱਖ ਪਾਇਓ।
ਮਹਾਰਾਜ ਇਹ ਪ੍ਰੇਤ ਜੂਨੀ ਫਿਰ ਇਸੇ ਹਵੇਲੀ ਚ ਟੱਕਰਾਂ ਮਾਰਦਾ ਫਿਰਦਾ, ਇਸੇ ਚ ਪ੍ਰੇਤ ਬਣ ਕੇ ਭਟਕਦਾ ਫਿਰਦਾ। ਮਹਾਰਾਜ ਬੜੇ ਡਾਢੇ ਦੁੱਖ ਨੇ ਇਸ ਜੂਨੀ ਚ, ਬੜੇ ਭਿਆਨਕ ਕਸ਼ਟ ਨੇ ਇਸ ਜੂਨੀ ਵਿੱਚ ਮਹਾਰਾਜ, ਜਿਹੜੇ ਬਰਦਾਸ਼ਤ ਨਹੀਂ ਹੁੰਦੇ।
ਆਪ ਕਰੋ ਕਰੁਣਾ ਜੇ ਮੋਹੇ।
ਮਹਾਰਾਜ ਤੁਸੀਂ ਆਪ ਮੇਰੇ ਤੇ ਕਰੁਣਾ ਕਰ ਦਿਓ, ਤੁਸੀਂ ਖੁਦ ਮੇਰੇ ਤੇ ਤਰਸ। ਭਾਈ ਰਣਧੀਰ ਸਿੰਘ ਜੀ ਉਹਨਾਂ ਨੂੰ ਉਹਨਾਂ ਨੇ ਬਚਨ ਲਿਖੇ ਨੇ ਵੀ ਉਹ ਹਵੇਲੀ ਚ ਜਦੋਂ ਗਏ, ਕੈਸੀ ਹਵੇਲੀ ਸੀ, ਭਿਆਨਕ, ਰਸਤੇ ਚ ਰਾਤ ਸਮੇਂ ਉਤਾਰਾ ਕੀਤਾ, ਉਹ ਪ੍ਰੇਤ ਆਇਆ। ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਕਹਿਣ ਲੱਗਾ ਵੀ ਤੁਸੀਂ ਕਿਰਪਾ ਕਰੋ। ਕਹਿੰਦੇ ਹਾਂ ਭਾਈ ਦੱਸ। ਕਹਿੰਦਾ ਜੀ ਮੇਰੇ ਲਈ ਅਖੰਡ ਪਾਠ ਸਾਹਿਬ ਕਰ ਦਿਓ, ਮੈਂ ਮੁਕਤ ਹੋ ਜਾ। ਭਾਈ ਸਾਹਿਬ ਕਹਿਣ ਲੱਗੇ ਇੱਥੇ ਬਾਹਰ ਆਏ ਆ ਤੇ ਮਾਇਆ ਨਹੀਂ, ਅਖੰਡ ਪਾਠ ਸਾਹਿਬ ਵਾਸਤੇ ਰਸਤ ਬਸ ਲਿਆਉਣੀ ਪੈਣੀ ਆ, ਦੋ ਤਿੰਨ ਦਿਨ ਇੱਥੇ ਰਹਾਂਗੇ। ਉਹਨੇ ਆਖਿਆ ਵੀ ਫਲਾਣੀ ਜਗ੍ਹਾ ਤੇ ਮਾਇਆ ਪਈ ਆ, ਉੱਥੋਂ ਲੈ ਲਓ। ਉੱਥੋਂ ਕੁਝ ਰੁਪਈਏ ਮਿਲ ਗਏ। ਭਾਈ ਸਾਹਿਬ ਹੋਣਾ ਨੇ ਅਖੰਡ ਪਾਠ ਸਾਹਿਬ ਆਰੰਭ ਕੀਤਾ। ਫਿਰ ਉਹਨੂੰ ਪੁੱਛ ਲਿਆ ਸੀ ਵੀ ਤੂੰ ਮੁਕਤ ਹੋ ਗਿਆ, ਸਾਨੂੰ ਇਹਦੀ ਨਿਸ਼ਾਨੀ ਕੀ ਹੋਵੇਗੀ? ਕਹਿਣ ਲੱਗਾ ਤੁਸੀਂ ਆਲੇ ਚ ਕੜਾਹ ਪ੍ਰਸ਼ਾਦ ਦੀ ਦੇਗ ਰੱਖ ਦਿਓ, ਜੇ ਛਕੀ ਗਈ ਹੋਈ ਤੋ ਸਮਝ ਲੈਣਾ ਮੁਕਤ ਹੋ ਗਿਆ, ਕਿਉਂਕਿ ਇਹ ਕੜਾਹ ਪ੍ਰਸ਼ਾਦ ਦੀ ਦੇਗ ਮੈਂ ਤਦੇ ਹੀ ਛਕ ਸਕਾਂਗਾ ਜੇ ਮੁਕਤ ਹੋ ਜਾਵਾਂਗਾ ਪ੍ਰੇਤ ਜੂਨੀ ਵਿੱਚ ਮੇਰੇ, ਕਿਉਂਕਿ ਮੇਰੇ ਲਈ ਗੰਦਗੀ ਹੈ ਖਾਣ ਲਈ। ਕਹਿੰਦੇ ਅਖੰਡ ਪਾਠ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਨੇ ਉਹਨਾਂ ਨੇ ਲਿਖੀ ਹੈ ਸਾਰੀ ਬਾਤ, ਆਰੰਭ ਕਰ ਲਿਆ। ਮਾਇਆ ਵੀ ਉੱਥੋਂ ਮਿਲ ਗਈ ਜਿੱਥੋਂ ਉਹਨੇ ਦੱਸਿਆ, ਤੇ ਜਿਸ ਦਿਨ ਭੋਗ ਪਾਇਆ ਉਸ ਦਿਨ ਉਹ ਜਦੋਂ ਆਲੇ ਚ ਦੇਗ ਰੱਖੀ ਤੇ ਵੇਖਿਆ ਵੀ ਦੇਗ ਉਸੇ ਤਰ੍ਹਾਂ ਹੀ ਪਈ ਹੈ, ਉਹ ਮੁਕਤ ਨਹੀਂ ਹੋਇਆ। ਕਹਿੰਦੇ ਵੀ ਇਹ ਕੀ ਖੇਡ ਵਰਤੀ? ਪਤਾ ਲੱਗਾ ਵੀ ਇੱਕ ਸਿੰਘ ਦੇ ਕੋਲੋਂ ਕੁਝ ਕਮੀ ਰਹਿ ਗਈ, ਕੁਝ ਇਹੋ ਜਿਹਾ ਮੌਕਾ ਬਣ ਗਿਆ ਵੀ ਉਹਦੇ ਕੋਲੋਂ ਕੋਈ ਕਮੀ ਰਹਿ ਗਈ ਹੈ, ਦੁਬਾਰਾ ਅਖੰਡ ਪਾਠ ਸਾਹਿਬ ਕਰਨਾ ਪਏਗਾ, ਫਿਰ ਉਹਦੀ ਮੋਕਸ਼ ਹੋਈ। ਯਾਨੀ ਕਿ ਗੁਰਬਾਣੀ ਜਿਹੜੀ ਹੈ ਜਾਂ ਸਤਿਗੁਰੂ ਜੀ, ਕਿਉਂਕਿ ਸਤਿਗੁਰੂ ਜੀ ਵੀ ਬਾਣੀ ਸਰੂਪ ਨੇ ਮਹਾਰਾਜ ਜੀ, ਐਸੀਆਂ ਪ੍ਰੇਤ ਜੂਨੀਆਂ ਨੂੰ ਵੀ ਮੁਕਤ ਕਰਨ ਦੀ ਸਮਰੱਥਾ ਰੱਖਦੇ ਨੇ ਜਿਨ੍ਹਾਂ ਨੂੰ ਕੋਈ ਮੁਕਤ ਨਹੀਂ ਕਰ ਸਕਦਾ, ਉਹਨਾਂ ਨੂੰ ਸਤਿਗੁਰੂ ਮੋਕਸ਼ ਪ੍ਰਦਾਨ ਕਰਦੇ ਆ। ਤੋ ਇਹ ਕਹਿ ਰਿਹਾ ਮਹਾਰਾਜ ਮੈਂ ਬੜਾ ਦੁਖੀ ਹਾਂ ਇਸ ਜੂਨੀ ਚ, ਪ੍ਰੇਤ ਦੀ ਜੂਨੀ ਮੇਰੇ ਲਈ ਇਤਨੀ ਜ਼ਿਆਦਾ ਦੁਖਦਾਈ ਹੈ ਕਿ ਮੈਂ ਇਹਦੇ ਦੁੱਖ ਵਰਣਨ ਕਰਕੇ ਨਹੀਂ ਦੱਸ ਸਕਦਾ।
ਦੇਹੋ ਛੁਡਾਏ ਮਹਾ ਸੁਖ ਹੋਏ।
ਮਹਾਰਾਜ ਮੈਨੂੰ ਇਸ ਜੂਨੀ ਤੋਂ ਛੁਡਾ ਦਿਓ, ਤੁਹਾਨੂੰ ਗੁਰੂ ਨਾਨਕ ਦਾ ਵਾਸਤਾ ਜੇ, ਤੁਹਾਨੂੰ ਵਾਸਤਾ ਹੈ ਗੁਰੂ ਨਾਨਕ ਦਾ, ਮੈਨੂੰ ਇਸ ਜੂਨੀ ਤੋਂ ਛੁਡਾ ਦਿਓ, ਮੈਨੂੰ ਇਸ ਜੂਨੀ ਤੋਂ ਮੁਕਤ ਕਰ ਦਿਓ।
ਸੁਣ ਸ੍ਰੀ ਮੁਖ ਤੇ ਬਾਕ ਬਖਾਨੇ।
ਸੁਣ ਕੇ ਦੀ ਬੇਨਤੀ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੇ,
ਪਰੇ ਚੁਪਾਕ ਚੋਪੇ ਤਠਾਨੇ।
ਮਹਾਰਾਜ ਜੀ ਨੇ ਜਿਹੜਾ ਉਹ ਚੂਸੇ ਹੋਏ ਕੋਈ ਗੰਨੇ ਦੇ ਜਿਹੜੇ ਛਿੱਲੜ ਚੂਸ ਕੇ ਮਹਾਰਾਜ ਜੀ ਸੁੱਟਦੇ ਸਨ, ਉਹ ਅੱਗੇ ਪਏ ਸਨ, ਉਹ ਵੇਖ ਕੇ ਮਹਾਰਾਜ ਜੀ ਕਹਿੰਦੇ ਲੈ ਸੱਜਣਾ ਇਹ ਚੁੱਕ ਲੈ ਤੇ ਛਕ ਲੈ। ਹੁਣ ਜਿਹਦੇ ਲਈ ਜਿਹੜੀ ਪ੍ਰੇਤ ਜੂਨੀ ਚ ਉਹਨੇ ਗੰਦਗੀ ਖਾਧੀ ਸੀ, ਹੁਣ ਤਾਂ ਹੀ ਕੋਈ ਚੰਗੀ ਸ਼ੈ ਖਾ ਹੀ ਨਹੀਂ ਸੀ ਸਕਦਾ, ਗੁਰਦੇਵ ਦਾ ਹੁਕਮ ਹੋ ਗਿਆ, ਉਹ ਹੱਥ ਵਿੱਚ ਜਦੋਂ ਪਕੜਿਆ ਤੇ ਛਕਣ ਲੱਗ ਪਿਆ। ਮਹਾਰਾਜ ਜੀ ਦਾ ਉਹ ਸੀਤ ਪ੍ਰਸ਼ਾਦ ਹੈ ਜਦੋਂ ਇਹ ਪ੍ਰੇਤ ਨੇ ਮੂੰਹ ਵਿੱਚ ਪਾਇਆ।
ਸੇਵ ਕਰੀ ਤਾਂ ਕੋ ਫਲ ਲੀਜੈ,
ਜਿਹੜੀ ਤਾਂ ਸੇਵਾ ਕੀਤੀ ਇਹਦਾ ਫਲ ਲੈ ਲੈ।
ਕੋਰ ਜੂਨ ਤੇ ਛੁੱਟਵੋ ਕੀਜੈ,
ਕੋਰ ਜੂਨੀ ਤੋਂ ਛੁੱਟ ਜਾ, ਮੁਕਤ ਹੋ ਜਾ।
ਸੁਨਤ ਚੁਪਾਕ ਚੁਪ ਤਿੰਨ ਲੀਨੇ।
ਮਹਾਰਾਜ ਜੀ ਦੇ ਬਚਨ ਸੁਣ ਕੇ ਸਤਿਗੁਰਾਂ ਦੇ ਉਹ ਜਿਹੜੇ ਛਿੱਲੜ ਚੁੱਪੇ ਹੋਏ ਗੰਨੇ ਦੇ ਪਏ ਸੀ, ਇਹਨੇ ਚੁੱਕ ਕੇ ਆਪਣੇ ਮੂੰਹ ਚ ਪਾਏ, ਉਹਨੂੰ ਚੂਸਦਾ ਹੈ, ਉਹਦਾ ਰਸ ਲੈਂਦਾ ਹੈ।
ਨਾਨਾ ਵਿਧਨ ਸਵਾਦ ਰਸ ਕਿਨੇ।
ਸਾਰੀ ਜ਼ਿੰਦਗੀ ਤੜਫਦਾ ਰਿਹਾ ਸੀ ਪ੍ਰੇਤ ਜੋਨੀ ਚ ਕਿਸੇ ਪਦਾਰਥ ਦਾ, ਇਹਨੂੰ ਪਤਾ ਸੀ ਵੀ ਕਿਹੜੇ ਪਦਾਰਥ ਦਾ ਰਸ ਕੀ ਹੈ, ਪਰ ਲੈ ਨਹੀਂ ਸੀ ਸਕਿਆ। ਪਰ ਜਦੋਂ ਅੱਜ ਉਹ ਗੰਨੇ ਦੇ ਛਿਲਕੇ ਰਸ ਚੂਸਦਾ ਨਾ, ਦੁਨੀਆਂ ਦੇ ਜਿੰਨੇ ਪਦਾਰਥਾਂ ਦਾ ਰਸ ਹੈ ਉਹਦੇ ਵਿੱਚ ਇਹਨੂੰ ਆ ਰਿਹਾ ਹੈ। ਇਹ ਬੜਾ ਵੱਡਾ ਕਸ਼ਟ ਸੀ ਪ੍ਰੇਤ ਜੋਨੀ ਲਈ ਕਿ ਸਭ ਚੀਜ਼ਾਂ ਦਾ ਪਤਾ ਵੀ ਇਸ ਚੀਜ਼ ਦਾ ਕੀ ਸਵਾਦ ਆ, ਇਹਨੂੰ ਇਹ ਵੀ ਪਤਾ ਸੀ ਵੀ ਇਸ ਚੀਜ਼ ਦਾ ਕੀ ਰਸ ਹੈ, ਇਹਦਾ ਕੀ ਰਸ ਹੈ, ਪਰ ਲੈ ਨਹੀਂ ਸੀ ਸਕਦਾ। ਇਹੀ ਪ੍ਰੇਤ ਜੋਨੀ ਦਾ ਸਭ ਤੋਂ ਵੱਡਾ ਕਸ਼ਟ ਹੈ। ਮਨੁੱਖ ਵਾਂਗੂ ਹਰ ਇੱਕ ਚੀਜ਼ ਦੇ ਰਸ ਨੂੰ ਸਵਾਦ ਨੂੰ ਜਾਣਦਾ ਪਰ ਮਾਣ ਨਹੀਂ ਸਕਦਾ। ਪਰ ਅੱਜ ਜਦੋਂ ਛਿਲਕੇ ਚੂਸਦਾ ਮੂੰਹ ਦੇ ਵਿੱਚ ਲੈ ਕੇ ਤੇ ਕਹਿੰਦੇ ਦੁਨੀਆਂ ਦੇ ਜਿੰਨੇ ਰਸ ਨੇ ਇਹਨੂੰ ਉਹਨਾਂ ਛਿਲਕਿਆਂ ਵਿੱਚੋਂ ਹੀ ਪ੍ਰਾਪਤ ਹੋ ਰਹੇ ਨੇ।
ਤਤ ਛਿਨ ਤਜ ਕਹਿ ਸਕਲ ਬਿਖਾਦ,
ਕਹਿੰਦੇ ਉਸ ਰਸ ਨੂੰ ਲੈਂਦਿਆਂ ਲੈਂਦਿਆਂ ਤਤ ਛਿਨ ਉਸ ਪ੍ਰੇਤ ਦੀ ਜੂਨੀ ਤੋਂ ਛੁੱਟ ਗਿਆ।
ਉੱਤਮ ਗਤ ਪ੍ਰਾਪਤ ਅਹਿਲਾਦ,
ਉੱਤਮ ਗਤੀ ਨੂੰ ਪ੍ਰਾਪਤ ਹੋ ਗਿਆ।
ਬਹੁਰ ਸਤ ਗੁਰੂ ਸੁਖ ਕੋ ਪਾਏ,
ਇਹ ਅਲੋਪ ਹੋ ਗਿਆ, ਮੁਕਤ ਹੋ ਗਿਆ, ਬੈਕੁੰਠ ਚਲਾ ਗਿਆ। ਤੇ ਸਤਿਗੁਰੂ ਜੀ ਰਾਤ ਕਾਫੀ ਸੀ, ਮਹਾਰਾਜ ਜੀ ਨੂੰ ਥੱਲੇ ਜਿੱਥੇ ਆਸਣ ਸੀ ਉੱਥੇ ਹੀ ਪਾਤਸ਼ਾਹ ਜੀ ਲੇਟ ਗਏ।
ਸੈਨ ਕਰੇ ਜੁਗ ਨੈਣ ਮਿਲਾਏ,
ਗੁਰਦੇਵ ਦੇ ਨੇਤਰ ਬੰਦ ਨੇ, ਗੁਰਦੇਵ ਨੇ ਸੁਖ ਮਾਣਿਆ।
ਹਿੰਦੂ ਧਰਮ ਰਾਖ ਬੇਕਾਰਨ,
ਹਿੰਦੂ ਧਰਮ ਦੀ ਰਾਖੀ ਕਰਨ ਲਈ
ਪ੍ਰਵਿਤ ਕਰਨ ਕਿਰਤ ਤਾਰੁਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਹੀ ਕਿਰਤ ਕਰਨ ਆਏ ਨੇ।
ਆਪਣੋ ਨਾਮ ਸਾਚ ਦਿਖਰਾਵਨ,
ਵਿਖਾਉਣ ਲਈ ਆਪਣੇ ਨਾਂ ਦੀ ਸੱਚਾਈ ਪ੍ਰਗਟ ਕਰਨ ਲਈ,
ਕਰ ਬਹਾਦਰੀ ਧਰਮ ਬਚਾਵਨ,
ਨਾਮ ਤੇਗ ਬਹਾਦਰ ਹੈ ਨਾ, ਤੇ ਬਹਾਦਰ ਨਾਮ ਜਿਹੜਾ ਸਤਿਗੁਰਾਂ ਦਾ ਹੈ ਉਸ ਨੂੰ ਸੱਚ ਕਰਨ ਲਈ, ਦੂਸਰੇ ਦੇ ਧਰਮ ਨੂੰ ਬਚਾਉਣ ਲਈ ਬਹਾਦਰੀ ਕਰਨ ਵਾਸਤੇ ਆਏ ਨੇ।
ਜਿਸ ਪ੍ਰਕਾਰ ਕਰ ਸਕੇ ਨਾ ਕੋਈ,
ਇਸ ਤਰ੍ਹਾਂ ਦਾ ਕਰਮ ਕੋਈ ਨਹੀਂ ਸੀ ਕਰ ਸਕਦਾ ਨੌਵੇਂ ਪਾਤਸ਼ਾਹ ਤੋਂ ਇਲਾਵਾ, ਜੋ ਦੂਸਰੇ ਦੇ ਤਿਲਕ ਜੰਜੂ ਦੀ ਰਾਖੀ ਲਈ ਸੀਸ ਦੇ ਰਹੇ ਨੇ।
ਕਰ ਬੇ ਕਹੋ ਸਮਰੱਥ ਇੱਕ ਸੋਏ,
ਐਸਾ ਕਰਨ ਵਿੱਚ ਕੇਵਲ ਇੱਕ ਨੌਵੇਂ ਪਾਤਸ਼ਾਹ ਜੀ ਹੀ ਸਮਰੱਥ ਹਨ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਦੇ ਜਿਹੜੇ ਸਿੱਖ ਨੇ ਉਹ ਅਗਲੇ ਦਿਨ ਸਾਹਿਬ ਦੇ ਦਰਸ਼ਨ ਕਰ ਰਹੇ ਨੇ। ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੀ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ ਵਿੱਚ ਪੇਸ਼ੀ ਹੋ ਰਹੀ ਆ, ਗੱਲਾਂ ਬਾਤਾਂ ਹੋ ਰਹੀਆਂ ਨੇ, ਉਹ ਸਾਰੇ ਪ੍ਰਸੰਗ ਕਥਾ ਦੇ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ